ਜੀ, 12 ਮਿਸਲਾਂ ਵਿੱਚੋਂ ਸਿੱਖ ਸਰਦਾਰਾਂ ਦੀਆਂ ਇੱਕ ਮਿਸਲ ਦਾ ਨਾਂ ਸੀ ਡੱਲੇ ਵਾਲੇ ਸਰਦਾਰਾਂ ਦੀ ਮਿਸਲ। ਪਿੰਡ ਡੱਲਾ ਸੁਲਤਾਨਪੁਰ ਤੋਂ ਮਲਸੀਆਂ ਨੂੰ ਆਈਏ, ਸੁਲਤਾਨਪੁਰ ਤੋਂ ਬੁਲੰਦਪੁਰੀ ਸਾਹਿਬ ਨੂੰ ਵੀ ਆਈਏ ਤਾਂ ਰਸਤੇ 'ਚ ਆਉਂਦਾ ਹੈ। ਇਸ ਪਿੰਡ ਵਿੱਚ ਛੇਵੇਂ ਪਾਤਸ਼ਾਹ ਜੀ ਹੋਰਾਂ ਦੀ ਇੱਕ ਸ਼ਾਦੀ ਮਾਤਾ ਨਾਨਕੀ ਜੀ ਨਾਲ ਹੋਈ। ਇਹ ਜਲੰਧਰ ਜ਼ਿਲ੍ਹੇ ਵਿੱਚ ਪੈਂਦਾ ਹੈ, ਸੁਲਤਾਨਪੁਰ ਦੇ ਲਾਗੇ। ਇੱਥੋਂ ਦਾ ਇੱਕ ਸ਼ਰਧਾ ਰਾਮ ਨਾਂ ਦਾ ਪ੍ਰਾਣੀ ਸੀ, ਉਸਦਾ ਇੱਕ ਲੜਕਾ ਸੀ। ਉਸ ਲੜਕੇ ਨੇ 1726 ਵਿੱਚ ਅੰਮ੍ਰਿਤ ਛਕਿਆ ਅਤੇ ਗੁਲਾਬ ਦਾਸ ਤੋਂ ਗੁਲਾਬ ਸਿੰਘ ਬਣਿਆ। ਲੜਕਾ ਬਹੁਤ ਦਲੇਰ, ਇਸਨੇ ਅੰਮ੍ਰਿਤ ਛੱਕ ਕੇ ਸਿੰਘਾਂ ਦੇ ਜਥਿਆਂ ਵਿੱਚ ਮਿਲ ਕੇ ਅਤੇ ਜ਼ਾਲਮ ਹਾਕਮ ਜਿਹੜੇ ਸਨ ਉਹਨਾਂ ਨੂੰ ਸੋਧਣ ਵਿੱਚ ਹਿੱਸਾ ਲਿਆ। ਖਾਸ ਕਰਕੇ ਕਸੂਰ, ਜਲੰਧਰ ਅਤੇ ਲਾਹੌਰ ਦੇ ਹਾਕਮਾਂ ਨੂੰ ਸੋਧਣ ਵਿੱਚ ਇਹਨੇ ਬਹੁਤ ਬਹਾਦਰੀ ਦਿਖਾਈ। ਬੇਹੱਦ ਦਲੇਰ ਸੀ। ਇੱਕ ਵਾਰ 1750 ਈਸਵੀ ਦੀ ਵਿਸਾਖੀ ਵਾਲੇ ਦਿਨ ਜਲੰਧਰ ਦੇ ਸੂਬੇ 'ਤੇ ਸਿਰਫ 150 ਆਦਮੀਆਂ ਨੂੰ, ਘੋੜਸਵਾਰਾਂ ਨੂੰ ਨਾਲ ਲੈ ਕੇ ਜਲੰਧਰ ਦੇ ਸੂਬੇ 'ਤੇ ਹਮਲਾ ਕਰ ਦਿੱਤਾ। ਉਸਨੇ ਬਹੁਤ ਘਿਨੌਣੇ ਕਰਮ ਕੀਤੇ ਸਨ ਸਿੱਖਾਂ ਵਿਰੁੱਧ ਅਤੇ ਉਹਨਾਂ ਦਾ ਬਹੁਤ ਨੁਕਸਾਨ ਕਰਕੇ ਉਹਨਾਂ ਦਿਨਾਂ ਵਿੱਚ ਹੀ ਖਾਲਸਾ ਫੌਜ ਕਰਤਾਰਪੁਰ ਇਕੱਠੀ ਹੋਈ ਹੋਈ ਸੀ ਅਤੇ ਕਰਤਾਰਪੁਰ ਸਾਹਿਬ ਵਿੱਚ ਆ ਕੇ ਉਸ ਫੌਜ ਵਿੱਚ ਆਣ ਰਲਿਆ ਅਤੇ ਉਹ ਜਦੋਂ ਉਹਨਾਂ ਨੇ ਪਿੱਛਾ ਕੀਤਾ ਤਾਂ ਉਹਨਾਂ ਦੇ ਹੱਥ ਕੁਛ ਵੀ ਨਾ ਆਇਆ। 1751 ਵਿੱਚ ਏਮਨਾਬਾਦ, ਜਿੱਥੇ ਭਾਈ ਲਾਲੋ ਅਤੇ ਮਲਕ ਭਾਗੋ ਰਹਿੰਦੇ ਸਨ ਅਤੇ ਮਹਾਰਾਜ ਜੀ ਪਹਿਲੀ ਉਦਾਸੀ ਵਿੱਚ ਸਭ ਤੋਂ ਪਹਿਲਾਂ ਉੱਥੇ ਚਰਨ ਪਾਏ। 1751 ਵਿੱਚ ਏਮਨਾਬਾਦ 'ਤੇ ਹਮਲਾ ਕੀਤਾ। ਉੱਥੋਂ ਦਾ ਸੂਬੇਦਾਰ ਹਾਕਮ ਜਸਪਤ ਰਾਏ ਉਸਦਾ ਨਾਂ ਸੀ, ਉਹ ਸਿੱਖਾਂ ਨੂੰ ਬਹੁਤ ਤੰਗ ਕਰਦਾ ਸੀ। ਇਸਨੇ ਉਸ 'ਤੇ ਹਮਲਾ ਕੀਤਾ। ਜਸਪਤ ਰਾਏ ਨੇ ਇਸ ਦਾ ਪਿੱਛਾ ਕੀਤਾ ਪਰ ਇਹ ਬਹੁਤ ਹੁਸ਼ਿਆਰੀ ਨਾਲ ਨਿਕਲਾਇਆ। ਉਸ ਤੋਂ 2 ਸਾਲ ਬਾਅਦ 1753 ਵਿੱਚ ਜਿੱਥੇ ਗੁਰਦੁਆਰਾ ਰੋੜੀ ਸਾਹਿਬ ਆਪਾਂ ਦਰਸ਼ਨ ਕੀਤੇ ਸਨ, ਜਦੋਂ ਮਹਾਰਾਜ ਜੀ ਭਾਈ ਲਾਲੋ ਪਾਸ ਠਹਿਰੇ ਅਤੇ ਦੁਨੀਆ ਉਹਨਾਂ ਕੋਲੋਂ ਦੁਖਦੀ ਸੀ ਅਤੇ ਮਹਾਰਾਜ ਜੀ ਦਿਨ ਦੇ ਵੇਲੇ ਉੱਥੇ ਜਾ ਬਿਰਾਜਦੇ ਸਨ। 1753 ਵਿੱਚ ਜਦੋਂ ਰੋੜੀ ਸਾਹਿਬ ਗੁਰਦੁਆਰੇ 'ਤੇ ਜੋੜ ਮੇਲਾ ਹੋਇਆ ਅਤੇ ਉਸ ਇਲਾਕੇ ਦੇ ਬਹੁਤ ਸਾਰੇ ਸਿੱਖ ਉੱਥੇ ਇਕੱਠੇ ਹੋਏ, ਜਸਪਤ ਰਾਏ ਸਿੱਖਾਂ ਨੂੰ ਆਪਣੇ ਇਲਾਕੇ ਵਿੱਚੋਂ ਤੰਗ ਕਰ ਕਰਕੇ ਉਠਾਉਣਾ ਚਾਹੁੰਦਾ ਸੀ। ਜਸਪਤ ਰਾਏ ਨੇ ਇੱਥੇ ਇਕੱਠੇ ਹੋਏ ਸਿੱਖਾਂ 'ਤੇ ਆ ਕੇ ਹਮਲਾ ਕਰ ਦਿੱਤਾ। ਲੜਾਈ ਦੋਵਾਂ ਪਾਸਿਆਂ ਤੋਂ ਹੋਈ। ਇਸ ਡੱਲੇ ਵਾਲੇ ਸਰਦਾਰ ਗੁਲਾਬ ਸਿੰਘ ਦੀ ਗੋਲੀ ਨਾਲ ਜਸਪਤ ਰਾਏ ਮਾਰਿਆ ਗਿਆ। ਜਸਪਤ ਰਾਏ ਦਾ ਭਰਾ ਲਖਪਤ ਰਾਏ ਲਾਹੌਰ ਦਾ ਹਾਕਮ ਸੀ। ਲਾਹੌਰ ਵਿੱਚ ਅੱਜ ਵੀ ਉਹਦੇ ਨਾਂ 'ਤੇ ਬਹੁਤ ਵੱਡੀ ਬਹੁਤ ਵੱਡਾ ਜਗ੍ਹਾ ਹੈ, ਕਰੜੇ ਕੱਟੜੇ ਵਾਂਗੂ। ਲਖਪਤ ਰਾਏ ਮਾਰਕੀਟ ਉਸ ਦਾ ਨਾਂ ਹੈ। ਲਖਪਤ ਰਾਏ ਨੂੰ ਜਦੋਂ ਪਤਾ ਲੱਗਾ ਕਿ ਉਸਦੇ ਭਰਾ ਨੂੰ ਸਿੱਖਾਂ ਨੇ ਮਾਰ ਦਿੱਤਾ ਹੈ, ਤਾਂ ਲਖਪਤ ਰਾਏ ਨੇ ਆਪਣੀ ਪੱਗ ਉਤਾਰ ਕੇ ਰੱਖ ਦਿੱਤੀ ਅਤੇ ਕਸਮ ਖਾਧੀ ਕਿ ਮੈਂ ਜਿੰਨਾ ਚਿਰ ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾ ਦਿੰਦਾ, ਉਨਾ ਚਿਰ ਪੱਗ ਨਹੀਂ ਬੰਨਣੀ। ਇਸ ਨੇ ਬੇਹੱਦ ਅੱਤਿਆਚਾਰ ਕੀਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਉਸ ਵੇਲੇ ਪੈਂਦੇ ਹਨ। ਫਿਰ ਸਿੱਖ ਆਪਣਾ ਘਰ ਬਾਰ ਛੱਡ ਕੇ ਬਾਲ ਬੱਚੇ ਨਾਲ ਲੈ ਕੇ ਕਾਨੂੰਵਾਲ ਦੇ ਜੰਗਲ, ਜੋ ਬਟਾਲੇ ਤੋਂ ਡੇਰਾ ਬਾਬਾ ਨਾਨਕ ਦੀ ਸਾਈਡ ਵੱਲ ਬਹੁਤ ਸੰਘਣੇ ਜੰਗਲ ਸਨ, ਉੱਥੇ ਸਿੱਖ ਆ ਕੇ ਲੁਕ ਗਏ, ਤਾਂ ਕਿ ਜਦੋਂ ਇਹ ਹਮਲਾ ਕਰੇ ਤਾਂ ਆਪਣੇ ਹਿਸਾਬ ਨਾਲ ਸਿੱਖ ਇਹਨਾਂ 'ਤੇ ਹਮਲਾ ਕਰ ਸਕਣ। ਉੱਥੇ ਹੀ ਛੋਟਾ ਘੱਲੂਘਾਰਾ ਹੋਇਆ ਕਾਨੂੰਵਾਨ ਦੇ ਜੰਗਲਾਂ ਵਿੱਚ, ਔਰ ਉਸ ਘੱਲੂਘਾਰੇ ਵਿੱਚ ਗੁਲਾਬ ਸਿੰਘ ਦੇ ਦੋ ਲੜਕੇ ਸਨ, ਜੈਪਾਲ ਸਿੰਘ ਔਰ ਹਰਦਿਆਲ ਸਿੰਘ। ਇਹ ਦੋਵੇਂ ਲੜਕੇ ਉਸ ਘੱਲੂਘਾਰੇ ਵਿੱਚ ਸ਼ਹੀਦ ਹੋ ਗਏ। ਉਸ ਤੋਂ ਬਾਅਦ ਇੱਕ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ, ਜੋ ਇਸ ਮਿਸਲ ਵਿੱਚ ਸਰਦਾਰ ਸੀ, ਸਰਦਾਰ ਗੁਰਦਿਆਲ ਸਿੰਘ, ਖਾਲਸੇ ਨੇ ਉਸ ਨੂੰ ਇਸ ਮਿਸਲ ਦਾ ਸਰਦਾਰ ਬਣਾਇਆ। ਉਹ ਵੀ ਦੁਆਬੇ ਵਿੱਚ ਇੱਕ ਲੜਾਈ ਦੇ ਦੌਰਾਨ ਇੱਕ ਸਾਲ ਬਾਅਦ ਸ਼ਹੀਦ ਹੋ ਗਿਆ। ਫਿਰ ਇੱਕ ਤੋੜਾ ਵਾਲੀ ਪਿੰਡ ਦਾ ਤਾਰਾ ਸਿੰਘ ਨਾਂ ਦਾ ਆਦਮੀ ਸੀ, ਬਹੁਤ ਸਧਾਰਨ ਕਰਦਾ, ਬੱਕਰੀਆਂ ਚਾਰਿਆ ਕਰਦਾ ਸੀ। ਗੁਲਾਬ ਸਿੰਘ ਸਮਾਂ ਪਾ ਕੇ ਇਸ ਕੋਲ 6000 ਘੋੜ ਸਵਾਰ ਹੋ ਗਏ ਸਨ। ਤਾਰਾ ਸਿੰਘ ਨੇ ਅੰਮ੍ਰਿਤ ਛਕਿਆ ਜਦੋਂ ਉਸਨੇ ਦੇਖਿਆ ਕਿ ਕਿਸ ਤਰ੍ਹਾਂ ਸਿੰਘ ਜਥਿਆਂ ਦੇ ਜਥੇ ਘੋੜਿਆਂ 'ਤੇ ਫਿਰਦੇ ਹਨ ਔਰ ਹਾਕਮਾਂ ਨੂੰ ਸੋਧਦੇ ਫਿਰਦੇ ਹਨ, ਔਰ ਕਿਸ ਤਰ੍ਹਾਂ ਚੜ੍ਹਦੀ ਕਲਾ ਵਿੱਚ। ਇਸ ਦਾ ਮਨ ਵੀ ਬਣਿਆ ਕਿ ਮੈਂ ਵੀ ਜਥੇ ਵਿੱਚ ਸ਼ਾਮਿਲ ਹੋਵਾਂ ਅਤੇ ਸੇਵਾ ਕਰਾਂ। ਇਸਨੇ ਬੱਕਰੀਆਂ ਵੇਚ ਕੇ ਉਹ ਪੈਸੇ ਆਪਣੇ ਘਰ ਵਾਲਿਆਂ ਨੂੰ ਦੇ ਦਿੱਤੇ, ਆਪ ਅੰਮ੍ਰਿਤ ਛੱਕ ਕੇ ਅਤੇ ਗੁਲਾਬ ਸਿੰਘ ਦੀ ਮਿਸਲ ਵਿੱਚ ਮਿਲ ਗਿਆ ਸੀ। ਸਰਦਾਰ ਗੁਲਾਬ ਸਿੰਘ ਦੇ ਹੁੰਦਿਆਂ ਹੀ ਇਹ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ ਸੀ, ਬਹੁਤ ਹੀ ਲਾਇਕ, ਸਿਆਣਾ, ਸੁਭਾਅ ਦਾ ਬਹੁਤ ਮਿਲਾਪੜਾ ਅਤੇ ਮਿੱਠਾ। ਸਾਰੇ ਜਥੇ ਵਾਲੇ ਇਹਦੇ ਨਾਲ ਰਹਿਣਾ ਚਾਹੁੰਦੇ ਸਨ। और सारी परजा इहदे ते बहुत खुश सी। जदों भी कोई इस मिसल दे इलाके ते हमला करदा तां सारी परजा इहदे नाल हो जांदी। गुलाब सिंह ने शहीद होने तो पहला अपना 6000 घोड़सवार नाल लैके यूपी दे बहुत सारे इलाकों के हाकम सोधे, हरिद्वार के हाकम, मेरठ के, मुजफ्फरनगर के, सहारनपुर के, सारा यूपी का एरिया है। उसने बहुत सारे जालम हाकमां नूं जाके सजावां दित्तियां और उन्हां पासों मामले उगराए। तारा सिंह अपनी हस्ती के कारण ही, तारा सिंह सरदार गुलाब सिंह जी के होंदिया ही बहुत मान रखता सी, इस मिसल विच बड़ा बहादुर सी और बहुत चंगे गुण सन। इस विच इसने अपने संबंधियां रिश्तेदारां नूं मना के सिख धर्म विच लिआंदा, अमृत छकाया। फिर जिस पिंड विच वी इहदा कोई मित्र होना जां दोस्त होना, रिश्तेदार होना, उस पिंड च उहनूं अमृत छकाउणा ते ਇਹ ਦਿਲੋਂ ਇੰਨਾ ਚੰਗਾ ਸੀ, ਸਾਰਿਆਂ ਨਾਲ ਪਿਆਰ ਕਰਦਾ ਸੀ ਕਿ ਫਿਰ ਉਹ ਸਾਰੇ ਪਿੰਡ ਨੇ ਹੀ ਅੰਮ੍ਰਿਤ ਛਕ ਲਿਆ। ਇਸ ਤਰ੍ਹਾਂ ਇਹ ਦੁਆਬੇ ਵਿੱਚ ਮਿਸਲ ਹੋਈ ਔਰ ਬਹੁਤ ਹੀ ਪਰਜਾ ਦੇ ਵਿੱਚ ਇਹ ਪ੍ਰਵਾਨ ਸੀ ਔਰ ਹਰ ਪਿੰਡ ਵਿੱਚ ਇਸਨੇ ਲੰਗਰ ਲਾਏ ਹੋਏ ਸਨ ਗਰੀਬਾਂ ਲਈ। ਸਾਰਿਆਂ ਦਾ ਬਹੁਤ ਮਨ ਪਾਉਂਦਾ ਸੀ। 1759 ਵਿੱਚ ਇਸਨੇ ਬਹੁਤ ਵੱਡਾ ਰਕਬਾ ਆਪਣੀ ਜਗੀਰ ਵਿੱਚ ਲਿਆਂਦਾ। ਲੁਧਿਆਣੇ ਤੋਂ ਲੈ ਕੇ ਧਰਮਕੋਟ ਇਹ ਸਾਈਡ ਔਰ ਫਿਰ ਜਲੰਧਰ, ਨਕੋਦਰ, ਇਹ ਡੱਲੇਵਾਲ, ਸਾਰਾ ਸੁਲਤਾਨਪੁਰ ਦਾ ਏਰੀਆ ਸਾਰਾ ਇਸ ਮਿਸਲ ਦੇ ਹੇਠਾਂ ਸੀ। ਤਾਰਾ ਸਿੰਘ ਦੇ 3 ਲੜਕੇ ਸਨ। ਉਸਨੇ ਆਪਣੇ ਇੱਕ ਲੜਕੇ ਨੂੰ ਬੱਦੋਵਾਲ ਦੇ ਏਰੀਏ ਦੀ ਜਗੀਰ ਦੇ ਦਿੱਤੀ, ਇੱਕ ਲੜਕੇ ਨੂੰ ਧਰਮਕੋਟ ਦੇ ਏਰੀਏ ਦੀ ਅਤੇ ਤੀਸਰੇ ਨੂੰ ਜਲੰਧਰ ਨਕੋਦਰ ਦੇ ਏਰੀਏ ਦੀ, ਅਤੇ ਬਾਕੀ ਦਾ 5 ਲੱਖ ਸਾਲਾਨਾ ਆਮਦਨ ਵਾਲਾ ਇਲਾਕਾ ਆਪਣੇ ਪਾਸ ਰੱਖ ਲਿਆ। 1759 ਵਿੱਚ ਸਰਦਾਰ ਤਾਰਾ ਸਿੰਘ ਅਕਾਲ ਚਲਾਣਾ ਕਰ ਗਏ। ਵਾਹਿਗੁਰੂ 1807 ਵਿੱਚ ਜਦੋਂ ਇਹ ਪੂਰਾ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਉਦੋਂ ਮਹਾਰਾਜਾ ਸੀ, ਲਾਹੌਰ ਦਰਬਾਰ ਦਾ ਮਾਲਕ, ਉਹ ਆਪ ਚੱਲ ਕੇ ਸਰਦਾਰਨੀ ਤਾਰਾ ਸਿੰਘ ਜੀ ਦੀ ਸਰਦਾਰਨੀ ਪਾਸ ਅਫਸੋਸ ਲਈ ਆਇਆ ਅਤੇ ਸਰਦਾਰਨੀ ਸਾਹਿਬਾਂ ਨੇ ਮਹਾਰਾਜੇ ਨੂੰ ਇੱਕ ਹਾਥੀ, 5 ਘੋੜੇ ਅਤੇ 6 ਲੱਖ ਰੁਪਇਆ ਸਤਿਕਾਰ ਵਜੋਂ ਭੇਟਾ ਕੀਤਾ। ਫਿਰ ਜਦੋਂ ਇਸ 'ਤੇ ਸਰਦਾਰ ਤਾਰਾ ਸਿੰਘ ਦੇ ਲੜਕੇ ਵੀ ਥੋੜ੍ਹੀ ਦੇਰ ਬਾਅਦ पूरे हो गए तो महाराजा रणजीत सिंह ने इस मिसल नूं भी खालसा राज विच मिला लिया। उन्हां नूं जगीरां देख के और ये भी खालसा राज विच मिल गया। किस तरह का इतिहास कि एक पासे इन्ने जालम हाकम और दूजे पासे खुले फिरदे सरदार। अमेजिंग, इट्स जस्ट अमेजिंग। वाहेगुरु वाहेगुरु जी। 12 मिसलों विच्चों सिख सरदारां दियां एक मिसल दा नाम सी करोड़िया सिंघां दियां, सिंघां दी करोड़िया सरदारां दी मिसल। असल विच ए मिसल दे मोढ़ी सरदार श्याम सिंह ते सरदार करम सिंह, पेचगढ़ एक पिंड है लाहौर विच, उस पिंड दे सन। श्याम सिंह और करम सिंह दे पिंड दे बहुते प्राणियों नूं लाहौर दे सूबे ने जबरदस्ती मुसलमान बना दिता। सरहंद के निवासी सरदार गुरबख्श, सरदार दरबारा सिंह जी उन्हां दा नाम सी, उन्होंने दसवें पातशाह जी होरां दे समय अमृत छकिया सी। इन्हां दोवां ने सरदार दरबारा सिंह पासों अमृत छक के सिंह सज के ते सिख सरदारां दे जत्थियां विच शामिल हो गए और मुसलमान हाकमां नूं लगे पनिशमेंट सजावां देन लगे और लाहौर दे सूबे नूं बहुत सजावां उस तो बदले लाए। और सरदार श्याम सिंह ने ते सरदार करम सिंह ने अपना एक वक्खरा जत्था बना लिया। ते सरदार श्याम सिंह उस जत्थे दा मोरी बनिया। पर 1740 विच जदों नादर शाह ने हमला किया हिंदुस्तान ते, उस लड़ाई विच सरदार श्याम सिंह शहीद हो गए। उस तो बाद उन्हां दे साथी सरदार करम सिंह उस जत्थे दे जत्थेदार बने। पर अजे तक ये मिसल दा कोई नाम नहीं बनिया, अजे कोई वड्डा जत्था नहीं बन सकिया। सरदार करम सिंह भी सरदार श्याम सिंह वांग बहुत बहादुर, मिलनसार ते प्यारा वाला सी। उसने अपने समय विच बहुत सिंघां दे जत्थियां विच भाग लिया, पर समा बहुत थोड़ा मिलिया। 1746 विच अहमद शाह अब्दाली नाल लड़दिया वो शहीद हो गया। फिर सरदार करोड़ा सिंह उन्हां दा नाम सी, ये भी सरदार श्याम सिंह ते सरदार करम सिंह होरां दे जत्थे नाल सन। सरदार करोड़ा सिंह जी दे पिंड दा नाम बरकी वाला सी। ਇਹਨਾਂ ਦੇ ਨਾਂ 'ਤੇ ਇਹ ਮਿਸਲ ਮਸ਼ਹੂਰ ਹੋਈ। ਇਹਨਾਂ ਨੇ ਇਸ ਮਿਸਲ ਨੂੰ ਬਹੁਤ ਚੜ੍ਹਦੀ ਕਲਾ ਵਿੱਚ ਕੀਤਾ। ਪਿੰਡ ਪਿੰਡ ਜਾ ਕੇ ਇਹਨਾਂ ਨੇ ਸਿੰਘਾਂ ਨੂੰ ਆਪਣੇ ਜਥੇ ਵਿੱਚ ਭਰਤੀ ਕੀਤਾ ਅਤੇ ਉਹਨਾਂ ਦਿਨਾਂ ਵਿੱਚ ਸਿੱਖ ਮਿਸਲਾਂ ਦਾ ਇੰਨੀ ਬੋਲਬਾਲਾ ਹੋ ਰਿਹਾ ਸੀ ਕਿ ਹਿੰਦੁਸਤਾਨ ਦੇ ਤੁਰ ਅੰਦਰ ਤੱਕ, ਗੁਜਰਾਤ ਦੇ ਬਾਰਡਰ ਯੂਪੀ ਤੋਂ ਵੀ ਪਰਾਂ ਤੱਕ ਸਿੱਖ ਸਰਦਾਰ ਜੰਦ ਦੇ ਜਥਿਆਂ ਨੂੰ ਲੈ ਕੇ, ਹਾਕਮਾਂ ਨੂੰ ਸਜ਼ਾਵਾਂ ਦੇ ਕੇ ਉੱਥੋਂ ਮਾਮਲੇ ਉਗਰਾ ਕੇ ਵਾਪਸ ਆ ਜਾਂਦੇ। ਸਰਦਾਰ ਕਰੋੜਾ ਸਿੰਘ ਨੇ ਹੌਲੀ ਹੌਲੀ ਆਪਣੇ ਜਥੇ ਵਿੱਚ 7,000 ਘੋੜ ਸਵਾਰ ਜਮ੍ਹਾਂ ਕਰ ਲਏ। ਫਿਰ ਇੱਕ ਟਾਈਮ 'ਤੇ 12,000 ਵੀ ਇਸ ਮਿਸਲ ਵਿੱਚ ਘੋੜ ਸਵਾਰ ਹੋਏ ਔਰ ਇਹਨਾਂ ਨੇ ਬਹੁਤ ਦੂਰ ਦੂਰ ਤੱਕ ਜਾ ਕੇ ਫਰੂਖਾਬਾਦ, ਜੋ ਯੂਪੀ ਦੇ ਦੂਸਰੇ ਬਾਰਡਰ 'ਤੇ ਹੈ, ਹਿੰਦੁਸਤਾਨ ਦੇ ਤੁਰ ਅੰਦਰ ਨਾਭੀ 'ਚ, ਉੱਥੋਂ ਤੱਕ ਵੀ ਇਸ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਭਰਤਪੁਰ ਆਗਰੇ ਦੇ ਕੋਲ ਇੱਕ ਰਿਆਸਤ ਹੈ ਰਾਜਸਥਾਨ ਵਿੱਚ, ਕਾਫੀ ਵੱਡੀ ਰਿਆਸਤ। ਉੱਥੋਂ ਦਾ ਰਾਜਾ ਵੀ ਸਿੱਖ ਸਰਦਾਰ ਸੀ ਇਹਨਾਂ ਦਿਨਾਂ ਵਿੱਚ ਹੀ। ਉਹ ਰਾਜਾ ਵੀ ਇਸ ਮਿਸਲ ਨਾਲ ਮਿਲ ਕੇ ਅਤੇ ਹਿੰਦੁਸਤਾਨ ਦੇ ਪਰਲੇ ਪਾਸੇ ਦੀਆਂ ਰਿਆਸਤਾਂ 'ਤੇ ਜਾ ਕੇ ਹਮਲੇ ਕਰਦੇ। ਭਰਤਪੁਰ ਦੇ ਰਾਜਾ ਜਸਵੰਤ ਸਿੰਘ ਨਾਲ ਪਟਿਆਲੇ ਦੇ ਮਹਾਰਾਜਾ ਨਰਿੰਦਰ ਸਿੰਘ ਜੀ ਦੀ ਲੜਕੀ ਬਖਤਾਵਰ ਕੌਰ ਦੀ ਸ਼ਾਦੀ ਹੋਈ। 1746 ਵਿੱਚ ਸਰਦਾਰ ਕਰੋੜਾ ਸਿੰਘ ਇਸ ਮਿਸਲ ਦਾ ਸਰਦਾਰ ਬਣਿਆ ਅਤੇ ਵੱਡੀਆਂ ਮੱਲਾਂ ਮਾਰੀਆਂ। ਪੰਜਾਬ ਵਿੱਚ ਵੀ ਹੁਸ਼ਿਆਰਪੁਰ, ਸ਼ਾਮ 84 ਔਰ ਹੁਸ਼ਿਆਰਪੁਰ ਦੇ ਆਲੇ ਦੁਆਲੇ ਦਾ ਏਰੀਆ ਇਸ ਦੇ ਕਬਜ਼ੇ ਵਿੱਚ ਸੀ। ਬਟਾਲੇ ਲਾਗੇ ਇੱਕ ਵਾਰ ਅਬਦਾਲੀਆਂ ਨਾਲ ਇਸ ਦੇ ਜਥੇ ਦੀ ਲੜਾਈ ਹੋਈ, ਜਿਸ ਵਿੱਚ ਅਬਦਾਲੀ ਦੌੜ ਗਏ ਔਰ ਇਹਨਾਂ ਦੇ ਹੱਥ ਉਹਨਾਂ ਦਾ ਬਹੁਤ ਵੱਡਾ ਖਜ਼ਾਨਾ ਲੱਗਾ। ਇਸਨੇ ਉਹ ਸਾਰਾ ਖਜ਼ਾਨਾ ਆਪਣੇ ਪਾਸ ਹੀ ਨਹੀਂ, ਹੋਰ ਮਿਸਲਾਂ ਵਿੱਚ ਵੀ ਵੰਡਿਆ। ਫਿਰ 1787 ਵਿੱਚ ਸ਼੍ਰੀ ਹਰਗੋਬਿੰਦਪੁਰ ਸਾਹਿਬ, ਜੋ ਬਿਆਸਾ ਦੇ ਕੰਢੇ 'ਤੇ ਸਥਿਤ ਹੈ, ਇਸ ਸ਼ਹਿਰ ਨੂੰ 5ਵੇਂ ਪਾਤਸ਼ਾਹ ਜੀ ਨੇ ਵਸਾਇਆ ਸੀ 1587 ਵਿੱਚ ਔਰ ਉਹਨਾਂ ਨੇ ਇਸ ਦਾ ਨਾਂ ਸ਼੍ਰੀ ਗੋਬਿੰਦਪੁਰਾ ਰੱਖਿਆ ਸੀ। ਫਿਰ ਦੀਵਾਨ ਚੰਦੂ ਜਦੋਂ ਮਹਾਰਾਜ ਜੀ 6ਵੇਂ ਜਾਮੇ ਵਿੱਚ ਆ ਗਏ ਤਾਂ ਦੀਵਾਨ ਚੰਦੂ ਨੇ ਸ਼ਰਾਰਤ ਨਾਲ ਉਹ ਸ਼ਹਿਰ ਆਪਣੇ ਇੱਕ ਰਿਸ਼ਤੇਦਾਰ ਭਗਵਾਨ ਦਾਸ ਨੂੰ ਦਿਵਾ ਦਿੱਤਾ ਸਰਕਾਰ ਪਾਸੋਂ, ਔਰ ਭਗਵਾਨ ਦਾਸ ਨੇ ਉਸ ਸ਼ਹਿਰ ਦਾ ਨਾਂ ਰੋਹੇਲਾ ਰੱਖ ਦਿੱਤਾ। ਫਿਰ ਜਦੋਂ 6ਵੇਂ ਪਾਤਸ਼ਾਹ ਜੀ 1630 ਵਿੱਚ ਉੱਥੇ ਗਏ ਅਤੇ ਇਹਨਾਂ ਭਗਵਾਨ ਦਾਸ ਹੋਰਾਂ ਨੇ ਬਹੁਤ ਵਿਰੋਧਤਾ ਕੀਤੀ, ਲੜਾਈ ਹੋਈ ਜਿਸ ਵਿੱਚ ਇਹ ਸਾਰੇ ਮਾਰੇ ਗਏ ਅਤੇ ਉੱਥੇ ਲੜਾਈ ਤੋਂ ਬਾਅਦ ਜਿਸ ਜਗ੍ਹਾ 'ਤੇ ਮਹਾਰਾਜ ਜੀ ਹੋਰਾਂ ਨੇ ਬੈਠ ਕੇ ਦੀਵਾਨ ਲਾਇਆ, ਉਸ ਦਾ ਨਾਂ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਹੈ। ਇਸ ਤੋਂ ਬਾਅਦ ਫਿਰ ਇਸ ਸ਼ਹਿਰ ਦਾ ਨਾਂ ਸ਼੍ਰੀ ਹਰਗੋਬਿੰਦਪੁਰ ਮਸ਼ਹੂਰ ਹੋ ਗਿਆ। ਪੰਜਵੇਂ ਪਾਤਸ਼ਾਹ ਜੀ ਹੋਰਾਂ ਨੇ ਇਸ ਦਾ ਨਾਂ ਸ਼੍ਰੀ ਗੋਬਿੰਦਪੁਰ ਰੱਖਿਆ ਸੀ। ਰੋਹੇਲੇ 'ਤੇ ਇਸ ਜਗ੍ਹਾ 'ਤੇ ਲੜਾਈ ਹੋਈ ਔਰ ਇਸ ਲੜਾਈ ਵਿੱਚ ਸਰਦਾਰ ਕਰੋੜਾ ਸਿੰਘ ਸ਼ਹੀਦ ਹੋ ਗਿਆ। ਇਸ ਮਿਸਲ ਦਾ ਬਹੁਤ ਵੱਡਾ ਇਤਿਹਾਸ ਹੈ, ਆਪਾਂ ਬਾਕੀ ਦਾ ਕੱਲ੍ਹ ਨੂੰ ਵਿਚਾਰਾਂਗੇ। ਕਰੋੜੀਆ ਸਰਦਾਰਾਂ ਦੀ ਮਿਸਲ ਦੇ ਸਭ ਤੋਂ ਪਹਿਲੇ ਜਥੇਦਾਰ ਸਰਦਾਰ ਸ਼ਾਮ ਸਿੰਘ ਜੀ, ਉਹਨਾਂ ਤੋਂ ਬਾਅਦ ਸਰਦਾਰ ਕਰਮ ਸਿੰਘ ਜੀ, ਇਹ ਦੋਵੇਂ ਪਿੰਡ ਪੇਚਗੜ੍ਹ ਲਾਹੌਰ ਦੇ, ਅਤੇ ਉਹਨਾਂ ਤੋਂ ਬਾਅਦ ਸਰਦਾਰ ਕਰੋੜਾ ਸਿੰਘ ਜੀ ਬਰਕੀ ਵਾਲਾ ਪਿੰਡ। 1761 ਵਿੱਚ ਜਦੋਂ ਲੜਾਈ ਵਿੱਚ ਸਰਦਾਰ ਕਰੋੜਾ ਸਿੰਘ ਜੀ ਸ਼ਹੀਦ ਹੋ ਗਏ, ਉਹਨਾਂ ਤੋਂ ਬਾਅਦ ਅੰਮ੍ਰਿਤਸਰ ਦੇ ਪਿੰਡ ਚੁਬਾਲ ਦੇ ਸਰਦਾਰ ਬਘੇਲ ਸਿੰਘ ਧਾਲੀਵਾਲ, ਜੋ ਇਸ ਜਥੇ ਦੇ ਨਾਲ ਪਹਿਲਾਂ ਤੋਂ ਹੀ ਸਨ, ਉਹ ਇਸ ਮਿਸਲ ਦੇ ਸਰਦਾਰ ਬਣੇ। 1761 ਵਿੱਚ ਇਹਨਾਂ ਨੇ ਆਪਣੇ ਜਥੇ ਨੂੰ ਨਾਲ ਲੈ ਕੇ ਦਿੱਲੀ ਤੋਂ ਪੰਜਾਬ ਵੱਲ ਦੇ ਕਾਫੀ ਇਲਾਕੇ 'ਤੇ ਕਬਜ਼ਾ ਕੀਤਾ, ਜਿਸ ਦੀ ਸਾਲਾਨਾ ਆਮਦਨ 3 ਲੱਖ ਰੁਪਇਆ ਸੀ ਉਹਨਾਂ ਦਿਨਾਂ ਵਿੱਚ। ਔਰ ਫਿਰ ਜਮੁਨਾ ਨਦੀ ਦੇ ਕਿਨਾਰੇ 'ਤੇ ਕਰਨਾਲ ਜ਼ਿਲ੍ਹੇ ਵਿੱਚ ਪਿੰਡ ਪੈਂਦਾ ਹੈ ਸ਼ਲੋਦੀ, ਜੋ ਦਿੱਲੀ ਦੇ ਗੁਆਂਢ ਹੀ ਹੈ। ਸ਼ਲੋਦੀ ਪਿੰਡ ਵਿੱਚ ਆਪਣਾ ਨਿਵਾਸ ਬਣਾਇਆ। ਇਸ ਮਿਸਲ ਦੀ ਰਾਜਧਾਨੀ ਸ਼ਲੋਦੀ ਪਿੰਡ ਵਿੱਚ ਹੋਈ। 3 ਲੱਖ ਦਾ ਇਲਾਕਾ ਜੋ ਅੱਜ ਕੱਲ੍ਹ ਹਰਿਆਣਾ ਹੈ, ਉੱਧਰ ਦਿੱਲੀ ਦੀਆਂ ਕੰਧਾਂ ਤੱਕ, ਔਰ 2 ਲੱਖ ਦਾ ਇਲਾਕਾ ਪਹਿਲਾਂ ਹੀ ਇਸ ਮਿਸਲ ਦੇ ਪਾਸ ਸੀ, ਹੁਸ਼ਿਆਰਪੁਰ ਵਿੱਚ, ਸ਼ਾਮ 84 ਦਾ ਇਲਾਕਾ ਅਤੇ ਜਲੰਧਰ ਵਿੱਚ। ਇਸਨੇ ਸਾਰੇ ਇਲਾਕਿਆਂ 'ਤੇ ਆਪਣਾ ਹੱਥ ਮਜ਼ਬੂਤ ਕੀਤਾ। ਔਰ ਫਿਰ ਇਹ ਸੁਣ ਕੇ ਕਿ ਹਿੰਦੁਸਤਾਨ ਸਿਰਫ ਪੰਜਾਬ ਵਿੱਚ ਹੀ ਨਹੀਂ, ਸਾਰੇ ਹਿੰਦੁਸਤਾਨ ਵਿੱਚ ਹੀ ਮੁਗਲ ਬਹੁਤ ਅਨਿਆਂ ਕਰ ਰਹੇ ਹਨ, ਤਾਂ ਇਹ ਸਰਦਾਰ 20,000 ਘੋੜ ਸਵਾਰਾਂ ਦਾ ਜਥਾ ਲੈ ਕੇ ਹਿੰਦੁਸਤਾਨ ਵਿੱਚ ਨਿਕਲਿਆ ਪੂਰਬ ਨੂੰ। ਸਭ ਤੋਂ ਪਹਿਲਾਂ ਜਲਾਲਾਬਾਦ, ਜੋ ਯੂਪੀ ਵਿੱਚ ਹੈ, ਉੱਥੋਂ ਦਾ ਹਾਕਮ ਮੁਹੰਮਦ ਹਸਨ ਖਾਂ, ਉਸਨੇ ਇੱਕ ਹਿੰਦੂ ਪਰਿਵਾਰ ਦੀ ਲੜਕੀ ਜ਼ਬਰਦਸਤੀ ਉਠਾ ਕੇ ਲਿਆਂਦੀ ਹੋਈ ਸੀ। ਸਰਦਾਰ ਬਘੇਲ ਸਿੰਘ ਨੇ ਉਸ 'ਤੇ ਹਮਲਾ ਕਰਕੇ ਉਸਨੂੰ ਸਜ਼ਾ ਦਿੱਤੀ ਅਤੇ ਉਸ ਲੜਕੀ ਨੂੰ ਬੜੇ ਸਤਿਕਾਰ ਨਾਲ ਉਸ ਦੇ ਮਾਪਿਆਂ ਦੇ ਘਰ ਪਹੁੰਚਾਇਆ। ਫਿਰ ਉਸ ਤੋਂ ਬਾਅਦ ਤਕਰੀਬਨ ਸਾਰੀ ਯੂਪੀ ਵਿੱਚ ਇਹ ਸਰਦਾਰ ਆਪਣਾ ਜਥਾ ਲੈ ਕੇ ਫਿਰਿਆ ਔਰ ਕੁਛ ਜਗ੍ਹਾ 'ਤੇ ਫਰੂਖਾਬਾਦ ਵਿੱਚ, ਖਾਸ ਕਰਕੇ ਫਰੂਖਾਬਾਦ ਦੇ ਹਾਕਮ ਈਸਾ ਖਾਨ ਨੇ ਇਸ ਦਾ ਡਟ ਕੇ ਮੁਕਾਬਲਾ ਕੀਤਾ। ਤਿੰਨ ਦਿਨ ਲੜਾਈ ਹੁੰਦੀ ਰਹੀ, ਬਹੁਤ ਸਿੰਘ ਸ਼ਹੀਦ ਹੋਏ। ਇਸ ਖਾਲਸਿਆਂ ਦੇ ਜਥੇ ਦੇ ਇਸ ਫੇਰੀ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵੀ ਸ਼ਾਮਿਲ ਸੀ। ਇਸ ਲੜਾਈ ਵਿੱਚ ਕਾਫੀ ਸਿੰਘ ਸ਼ਹੀਦ ਹੋਏ। ਜੱਸਾ ਸਿੰਘ ਆਹਲੂਵਾਲੀਆ ਦੇ ਵੀ ਉਹ ਵੀ ਫੱਟੜ ਹੋਏ, ਪਰ ਅੰਤ ਨੂੰ ਈਸੇ ਖਾਨ ਦੌੜ ਗਿਆ। ਫਿਰ ਉਸ ਤੋਂ ਅੱਗੇ ਇਹਨਾਂ ਨੇ ਅਲੀਗੜ੍ਹ, ਬਿਜਨੌਰ, ਬੁਲੰਦਸ਼ਹਿਰ, ਜੋ ਰੋਹਤਾਸ, ਜੋ ਕਿ ਬਿਲਕੁਲ ਬਿਹਾਰ ਦੇ ਬਾਰਡਰ ਤੇ ਤੱਕ, ਬਿਹਾਰ ਦੇ ਬਾਰਡਰ ਤੱਕ ਪਹੁੰਚੇ ਸਰਦਾਰ। ਔਰ ਜਿੱਥੇ ਜਿੱਥੇ ਕੋਈ ਜ਼ੁਲਮ ਹੋ ਰਿਹਾ ਸੀ ਉਸਨੂੰ ਸਜ਼ਾ ਦਿੱਤੀ, ਉਹਦੇ ਕੋਲੋਂ ਮੁਆਵਜ਼ਾ ਲਿਆ, ਜੁਰਮਾਨਾ ਇੱਕ ਤਰ੍ਹਾਂ ਦਾ, ਔਰ ਫਿਰ ਵਾਪਸ ਪੰਜਾਬ ਆਏ। ਕਿਉਂਕਿ ਕੁਛ ਸਮਾਂ ਹੋ ਗਿਆ ਸੀ ਪੰਜਾਬ ਤੋਂ ਬਾਹਰ ਰਹਿੰਦਿਆਂ ਨੂੰ, ਹੁਣ ਇਹਨਾਂ ਦਾ ਜਿਹੜਾ ਇਲਾਕਾ ਜਲੰਧਰ ਵਿੱਚ ਸੀ, ਉਸ ਹਾਕਮ ਨੇ ਮਾਮਲਾ ਦੇਣਾ ਬੰਦ ਕਰ ਦਿੱਤਾ। ਮੁਹੰਮਦ ਖਾਂ ਪਿੰਡ ਵਰਵਨ ਹੈ, ਵਲਵਨ ਜਲੰਧਰ ਵਿੱਚ, ਉਸ ਇਲਾਕੇ ਦਾ, ਉਹ ਇਲਾਕਾ ਇਸ ਮਿਸਲ ਦੇ ਅੰਡਰ ਸੀ ਅਤੇ ਮੁਹੰਮਦ ਖਾਂ ਨੂੰ ਉੱਥੋਂ ਦਾ ਜਗੀਰਦਾਰ ਬਣਾਇਆ ਹੋਇਆ ਸੀ। ਉਸਨੇ ਮਾਮਲਾ ਦੇਣਾ ਬੰਦ ਕਰ ਦਿੱਤਾ। ਸਰਦਾਰ ਬਘੇਲ ਸਿੰਘ ਨੇ ਉਸ ਪਾਸੋਂ ਉਹ ਰਿਆਸਤ ਖੋਹ ਲਈ ਅਤੇ ਉਸਨੂੰ ਬੇਦਖਲ ਕਰ ਦਿੱਤਾ ਅਤੇ ਉੱਥੇ ਕਿਲ੍ਹਾ ਬਣਾਇਆ। ਅੱਜ ਵੀ ਉਹ ਕਿਲ੍ਹਾ ਹੈ। ਨੂਰ ਮਹਿਲ 'ਤੇ ਕਬਜ਼ਾ ਕੀਤਾ। ਹੁਸ਼ਿਆਰਪੁਰ 'ਤੇ ਦੇ ਇਲਾਕੇ ਵਿੱਚ ਜਿੱਥੇ ਇਸ ਮਿਸਲ ਦਾ ਕਬਜ਼ਾ ਸੀ, ਉਸ ਉੱਪਰ ਫਿਰ ਆਪਣੇ ਹੱਥ ਮਜ਼ਬੂਤ ਕੀਤੇ। 1777 ਵਿੱਚ ਮਹਾਰਾਜੇ ਪਟਿਆਲੇ ਨੇ ਇਸ ਰਿਆਸਤ ਦੇ ਇਲਾਕੇ ਵਿੱਚ ਦਖਲ ਦੇਣਾ ਸ਼ੁਰੂ। ਇਸ ਰਿਆਸਤ ਦਾ ਕੁਛ ਹਿੱਸਾ ਮਹਾਰਾਜੇ ਪਟਿਆਲੇ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ। ਇਸਨੇ 20,000 ਘੋੜ ਸਵਾਰ ਨਾਲ ਲੈ ਕੇ ਪਟਿਆਲੇ 'ਤੇ ਹਮਲਾ ਕੀਤਾ। ਪਟਿਆਲੇ ਦਾ ਰਾਜਾ ਅਮਰ ਸਿੰਘ, ਉਹ ਵੀ ਆਪਣੀ ਫੌਜ ਲੈ ਕੇ ਪਟਿਆਲੇ ਤੋਂ ਬਾਹਰ ਆ ਗਿਆ ਔਰ ਕੜਾਮ ਨਾਮ ਦੇ ਪਿੰਡ ਲੱਗ ਕੇ ਦੋਵੇਂ ਫੌਜਾਂ ਆਮੋ ਸਾਹਮਣੇ ਹੋਈਆਂ। ਪਰ ਕੁਝ ਸਿਆਣੇ ਸਰਦਾਰਾਂ ਨੇ ਵਿੱਚ ਪੈ ਕੇ ਲੜਾਈ ਰੋਹ ਟਾਲ ਦਿੱਤੀ ਔਰ ਇਹਨਾਂ ਦੀ ਸੁਲਾਹ ਕਰਵਾ ਦਿੱਤੀ। ਰਾਜਾ ਅਮਰ ਸਿੰਘ ਦਾ ਬੇਟਾ ਸਾਹਿਬ ਸਿੰਘ ਸੀ, ਜੋ ਰਾਜਾ ਅਮਰ ਸਿੰਘ ਤੋਂ ਬਾਅਦ ਪਟਿਆਲੇ ਦਾ ਬਾਦ ਰਾਜਾ ਬਣਦਾ ਹੈ। ਰਾਜਾ ਸਾਹਿਬ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹ ਸਾਹਿਬ ਸਿੰਘ ਪਟਿਆਲੇ ਦਾ ਰਾਜਾ ਸੀ। ਉੱਥੇ ਹੀ ਮਹਾਰਾਜਾ ਅਮਰ ਸਿੰਘ ਨੇ ਆਪਣੇ ਲੜਕੇ ਸਾਹਿਬ ਸਿੰਘ ਨੂੰ ਸਰਦਾਰ ਬਘੇਲ ਸਿੰਘ ਦੇ ਹੱਥੋਂ ਅੰਮ੍ਰਿਤ ਪਾਨ ਕਰਵਾਇਆ ਔਰ ਫਿਰ ਇਹ ਦੋਵੇਂ ਮਿਸਲਾਂ ਬਹੁਤ ਕਲੋਜ਼ ਹੋ ਗਈਆਂ, ਲਾਗੇ ਹੋ ਗਈਆਂ ਔਰ ਹਮੇਸ਼ਾ ਹੀ ਇੱਕ ਦੂਸਰੇ ਦਾ ਸਾਥ ਦਿੰਦੀਆਂ ਰਹੀਆਂ ਔਰ ਜਦੋਂ ਵੀ ਇੱਕ ਮਿਸਲ ਨੂੰ ਲੋੜ ਪੈਂਦੀ ਦੂਸਰੀ ਉਸਦੀ ਮਦਦ ਕਰਦੀ ਜੀ। ਆਪਾਂ ਕਰੋੜੀਆ ਮਿਸਲ ਨੂੰ ਜ਼ਿਆਦਾ ਗੌਰ ਨਾਲ ਦੇਖਿਆ ਹੈ, ਉਸਦਾ ਕਾਰਨ ਸੀ, ਉਹ ਕਾਰਨ ਅੱਜ ਸਾਹਮਣੇ ਆਏਗਾ। ਮਹਾਰਾਜਾ ਪਟਿਆਲੇ ਨਾਲ ਜਦੋਂ ਸਰਦਾਰ ਬਘੇਲ ਸਿੰਘ ਦੀ ਮਿੱਤਰਤਾ ਹੋ ਗਈ, ਇਹਨਾਂ ਦਾ ਬਹੁਤ ਅਸਰ ਰਸੂਖ ਸੀ। ਬਾਕੀ ਤਕਰੀਬਨ ਸਾਰੀਆਂ ਮਿਸਲਾਂ ਹੀ ਕਿਸੇ ਨਾ ਕਿਸੇ ਇੱਕ ਦੂਸਰੇ ਨਾਲ ਲੱਗਦੀਆਂ ਸਨ, ਪਰ ਇਹ ਨਹੀਂ, ਇਹਨਾਂ ਦਾ ਬਿਲਕੁਲ ਹੀ ਕਿਸੇ ਨਾ ਮਿਸਲ ਨਾਲ ਵਿਰੋਧ ਸੀ, ਨਾ ਕਿਸੇ ਮਿਸਲ ਦਾ ਇਲਾਕੇ 'ਤੇ ਕਬਜ਼ਾ ਕਰਦੇ ਸਨ। ਔਰ ਬਹੁਤ ਸਿਆਣੇ ਔਰ ਸੂਝਵਾਨ ਔਰ ਚਤਰ ਸਰਦਾਰ ਸਨ। 1780 ਵਿੱਚ ਦਿੱਲੀ ਦੇ ਬਾਦਸ਼ਾਹ ਨੇ ਆਪਣੇ ਜਰਨੈਲ ਨਵਾਬ ਅਬਦੁੱਲਾ ਖਾਨ ਨੂੰ ਬਹੁਤ ਸਾਰੀ ਫੌਜ ਦੇ ਕੇ ਪੰਜਾਬ ਵੱਲ ਤੋਰਿਆ ਕਿ ਸਾਰੇ ਸਿੱਖਾਂ ਰਾਜਿਆਂ ਕੋਲੋਂ ਮਾਮਲਾ ਉਗਰਾ ਕੇ ਲਿਆਓ, ਉਹਨਾਂ ਨੂੰ ਅਹਿਸਾਸ ਹੋਵੇ ਕਿ ਉਹ ਸਾਡੇ ਅੰਦਰ ਹਨ, ਸਾਡੇ ਅੰਦਰ ਅੰਡਰ ਥੱਲੇ, ਹਾਂਜੀ ਸਾਡੇ ਥੱਲੇ ਹਨ। ਔਰ ਜਿਹੜਾ ਕੋਈ ਮਾਮਲਾ ਨਹੀਂ ਦਿੰਦਾ ਉਸਨੂੰ ਉਸਦੇ ਇਲਾਕੇ ਵਿੱਚ ਉਜਾੜ ਦਿੱਤਾ ਜਾਵੇ। ਸਾਰੇ ਪੰਜਾਬ ਵਿੱਚ ਅੱਜ ਦਾ ਜੋ ਪਾਕਿਸਤਾਨ, ਪੰਜਾਬ, ਹਰਿਆਣਾ, ਹਿਮਾਚਲ, ਇੱਥੇ ਸਾਰੇ ਸਿੱਖ ਮਿਸਲਾਂ ਦਾ ਰਾਜ ਸੀ ਅਤੇ ਦਿੱਲੀ ਦੇ ਨਾਲ ਲੱਗਦੇ ਇਲਾਕੇ ਵਿੱਚ ਕਰੋੜੀਆ ਮਿਸਲ, ਸਰਦਾਰ ਬਘੇਲ ਸਿੰਘ ਇਹਨਾਂ ਦਾ ਕਬਜ਼ਾ ਸੀ। ਜਦੋਂ ਦਿੱਲੀ ਤੋਂ ਮੁਗਲਾਂ ਦੀ ਫੌਜ ਪੰਜਾਬ ਵੱਲ ਨਿਕਲੀ ਤਾਂ ਸਰਦਾਰ ਬਘੇਲ ਸਿੰਘ ਨੇ ਉਹਨਾਂ ਦਾ ਬਿਲਕੁਲ ਵਿਰੋਧ ਨਹੀਂ ਕੀਤਾ, ਸਗੋਂ ਆਪਣੇ ਸਰਦਾਰਾਂ ਨੂੰ ਸਮਝਾਇਆ ਕਿ ਇਹਨਾਂ ਦੀ ਮਦਦ ਕਰਨੀ, ਇਹਨਾਂ ਨੂੰ ਅੱਗੇ ਜਾਣ ਦੇਣਾ ਅਤੇ ਉਹਨਾਂ ਦੇ ਖਾਣ ਪੀਣ ਦਾ, ਘੋੜਿਆਂ ਲਈ ਵੀ ਜੋ ਕੁਛ ਉਹਨਾਂ ਨੂੰ ਚਾਹੀਦਾ। ਜਦੋਂ ਇਹ ਮੁਗਲ ਫੌਜ ਪਟਿਆਲੇ ਪਹੁੰਚ ਗਈ ਔਰ ਪਟਿਆਲੇ ਦੇ ਰਾਜੇ ਕੋਲੋਂ ਮੁਆਵਜ਼ਾ ਮੰਗਿਆ, ਉਸਨੇ ਨਾਂਹ ਕਰ ਦਿੱਤੀ ਔਰ ਪੰਜਾਬ ਦੇ ਬਾਕੀ ਮਿਸਲਾਂ ਦੇ ਸਿੱਖ ਸਰਦਾਰਾਂ ਨੂੰ ਬੇਨਤੀ ਕੀਤੀ ਕਿ 50,000 ਸਿੱਖ ਘੋੜ ਸਵਾਰ ਭੇਜੇ ਜਾਣ। ਉਸ ਪਾਸਿਓਂ ਪੰਜਾਬ ਵੱਲੋਂ ਮਿਸਲਾਂ ਦੀਆਂ ਫੌਜਾਂ ਇੱਧਰ ਆ ਰਹੀਆਂ ਹਨ, ਦਿੱਲੀ ਵਾਲੇ ਪਾਸਿਓਂ ਸਰਦਾਰ ਬਘੇਲ ਸਿੰਘ ਨੇ ਆਪਣੀ ਸਾਰੀ ਫੌਜ ਇਸ ਪਾਸੇ ਲਿਆਂਦੀ। ਸੋ ਮੁਗਲਾਂ ਦੀ ਫੌਜ ਦਾ ਦਿੱਲੀ ਵੱਲ ਦਾ ਪਾਸਾ ਵੀ ਬੰਦ ਹੋ ਗਿਆ, ਅਗਲੇ ਪਾਸੇ ਵੀ ਸਾਰੀ ਖਾਲਸਾ ਫੌਜ और वो बहुत कड़िक्की विच फस गया। बघेल सिंह हर एक नाल बना के रखते थे, मुगलों नाल वो अब्दुल खान ने बघेल सिंह नू विच पाया कि जिवें किवें मेरी जान छदाओ, इत्थों सानू वापस जान दिओ। बघेल सिंह कहंदे कि 50,000 आदमी आया है दिल पंजाब तो, और उन्हें वापस जाना है। इन्हां दे आउण जाण दा खर्चा और सारा इन्हां दे रहण दा वो दिओ ते फिर तुहानूं जा लैण दिंदे आ। इसने बहुत सारा रुपया दिल्ली दरबार तो फिर इत्थे मंगवाया ते सरदार बघेल सिंह दे हत्थीं वो बाकी मिसलां विच वंडिया गया। इस तरह जदों भी कोई इस पास्यों हमला करता सी दिल्ली वाले पास्यों तो सरदार बघेल सिंह दी ये बहुत ही चतर नीति सी। 1788 विच मरहट्टियां ने हमला किया पंजाब ते, करोड़िया मिसल ने फिर उन्होंने अगे जान दिता। जदों पंजाब दे बिल्कुल विचकार चले गए तो फिर दिल्ली वाले पास्यों इन्होंने अपनी फौजां भी और चार चफेरियों घेर लिया। वो भी बहुत सारा हरजाना रुपया दे के मराठे पंजाब विच्चों निकल सके। हुण सरदार बघेल सिंह दे अंदर एक विचार आउंदी कि दिल्ली ते कब्जा किया जाए। दिल्ली हिंदुस्तान की राजधानी है। सो सरदार बघेल सिंह ने सारे सिख राजियां नूं सद्दा दे के अपने कोल मंगाया और उन्होंने सलाह की। सारे सिख राजे आपो अपनी फौजां लेके आ गए और बघेल सिंह ने 40,000 घोड़सवार नाल लेके दिल्ली वाल चाले पाए। मजनू दे टिल्ले ते जिथे पहले जामे विच महाराज जी उन्हां चरण पाए, छेवें जामे विच भी और अठवें जामे विच भी उत्थे फौजां फिर एकत्र होईयां और अजमेरी गेट जिहड़ा कि जदों पंजाब वल्लों गुरद्वारा सीसगंज साहब नूं जाइए ते दिल्ली दे इस पासे एक बहुत वड्डा गेट है जे भी, उसनू अजमेरी गेट आखदे। उस गेट थानी खालसा फौज एंटर हुई दिल्ली च। मुगल जदों हमला करदे सन तां उह शहरां विच फौज लिया के मासूम लोकां दा कतल करदे सन ते डराउंदे सन सारिआं नूं जो महाराज जी वचन करदे कि खुरासान खसमाना किया हिंदुस्तान डराया, एती मार पई गुरलाने तैं की दर्द न आया। वो मासूम लोकां दा आके कतल करना शुरू कर देंदे सन पर खालसे ने कदी इस तरह नहीं कीता सी। दिल्ली विच सारी फौज जदों एंटर हो गई इन्हां ने वड्डे वड्डे बाजारां विच पहरे ला दित्ते। मुगल एक बाजार दा नाम मुगल बाजार सी जिहदे विच मुगल सरदार रहिंदे सन। उस बाजार विच भी फौज तैनात कर दित्ती ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ ਅਤੇ ਹੋਰ ਸਿੱਖ ਸਰਦਾਰ, ਇਹ ਸਾਰੇ ਸ਼ਾਹੀ ਕਿਲ੍ਹੇ ਲਾਲ ਕਿਲ੍ਹੇ ਵਿੱਚ ਦਾਖਲ ਹੋ ਗਏ। ਅੱਗੋਂ ਬਾਦਸ਼ਾਹ ਨੇ ਕੋਈ ਵਿਰੋਧ ਨਹੀਂ ਕੀਤਾ, ਉਹ ਸਗੋਂ ਉਰਾਂ ਪਰਾਂ ਹੋ ਗਿਆ। ਲਾਲ ਕਿਲ੍ਹੇ ਵਿੱਚ ਅੱਜ ਵੀ ਦੋ ਦਰਬਾਰ ਹਨ, ਇੱਕ ਤੇ ਤਿੰਨ। ਇੱਕ ਤੇ ਦਰਬਾਰ ਲੱਗਦਾ ਸੀ ਕਚਹਿਰੀ, ਜਿੱਥੇ ਰਾਜਾ ਬੈਠ ਕੇ ਪਰਜਾ ਦੇ ਮੁਕੱਦਮਿਆਂ ਦਾ ਫੈਸਲਾ ਸੁਣਾਉਂਦਾ ਸੀ। ਦੋ ਹੋਰ ਦਰਬਾਰ ਹਨ, ਇੱਕ ਦੀਵਾਨੇ ਆਮ ਔਰ ਦੀਵਾਨੇ ਖਾਸ। ਦੀਵਾਨੇ ਆਮ ਵਿੱਚ ਬਾਦਸ਼ਾਹ ਜਦੋਂ ਆਪਣੇ ਮੰਤਰੀਆਂ ਨਾਲ ਬੈਠਦਾ ਅਤੇ ਕੁਝ ਹੋਰ ਵੀ ਸਲਾਹਕਾਰ, ਉਸ ਦੇ ਨਾਲ ਹੀ ਇੱਕ ਹੋਰ ਦਰਬਾਰ, ਉਸ ਦਾ ਨਾਂ ਦੀਵਾਨੇ ਖਾਸ। ਉੱਥੇ ਬਾਦਸ਼ਾਹ ਆਪ ਜਾਂ ਇੱਕ ਅੱਧੇ ਵਜ਼ੀਰ ਦੇ ਨਾਲ ਹੀ ਬੈਠਦਾ ਸੀ। ਸਿੱਖ ਸਰਦਾਰਾਂ ਨੇ ਦੀਵਾਨੇ ਖਾਸ ਵਿੱਚ ਜਾ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਲੀ ਦੇ ਤਖ਼ਤ 'ਤੇ ਬਿਠਾ ਦਿੱਤਾ ਔਰ ਹੱਸ ਕੇ ਕਹਿਣ ਲੱਗੇ ਕਿ ਜਿਹੜਾ ਇਸ ਤਖ਼ਤ 'ਤੇ ਬੈਠੇ ਉਸਨੂੰ ਦੁਨੀਆ ਬਾਦਸ਼ਾਹ ਆਖਦੀ ਹੈ, ਬਾਦਸ਼ਾਹ ਜਹਾਂਗੀਰ, ਬਾਦਸ਼ਾਹ ਸ਼ਾਹਜਹਾਨ, ਬਾਦਸ਼ਾਹ ਅਕਬਰ, ਹੁਣ ਤੁਸੀਂ ਬਾਦਸ਼ਾਹ ਹੋ। ਫਿਰ ਇਸ ਤੋਂ ਅੱਗੇ ਕੀ ਹੁੰਦਾ? ਇਹ ਗੱਲਾਂ ਲੱਗਦੀਆਂ ਹਨ ਕਿ ਕਿਸੇ ਨੇ ਐਵੇਂ ਹੀ ਲਿਖ ਦਿੱਤੀ। ਅਜਬ ਸਾਰੀ ਹਿਸਟਰੀ ਇੰਨੀ ਸਟ੍ਰੇਂਜ ਹੈ ਕਿ ਦਿਸ ਲੱਗਦੀ ਹੈ ਕਿ ਇੱਕ ਕਹਾਣੀ ਬਾਤ ਹੈ, ਕੋਈ ਬਾਤ ਪਾਏਗੀ। ਦ ਹੋਲ ਹਿਸਟਰੀ ਆਫ ਦ ਸਿੱਖਸ ਇਜ਼ ਸੋ ਗ੍ਰੇਟ, ਸੋ ਸਟ੍ਰੇਂਜ, ਦੈਟ ਇਟ ਸੀਮਸ ਲਾਈਕ ਅਨਰੀਅਲ। ਜੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸਾਰੇ ਸਿੱਖ ਸਰਦਾਰਾਂ ਨੇ ਦਿੱਲੀ ਦੇ ਤਖ਼ਤ 'ਤੇ ਬਿਠਾ ਦਿੱਤਾ। ਬਾਦਸ਼ਾਹ ਦੀ ਇੱਕ ਬੇਗਮ ਸੀ, ਉਸਦਾ ਨਾਂ ਸੀ ਸਿਮਰੂ ਬੇਗਮ। ਉਹ ਇੱਕ ਦੋ ਵਾਰ ਸਰਦਾਰ ਬਘੇਲ ਸਿੰਘ ਨੂੰ ਪਹਿਲਾਂ ਵੀ ਮਿਲੇ ਸਨ ਜਥਿਆਂ ਵਿੱਚ। ਉਸ ਬੇਗਮ ਦੀ ਗੱਲ ਬਾਦਸ਼ਾਹ ਸੁਣਦਾ ਸੀ। ਸਿਮਰੂ ਬੇਗਮ ਨੇ ਵਜ਼ੀਰ ਆਜ਼ਮ ਦੇ ਰਾਹੀਂ ਸਰਦਾਰ ਬਘੇਲ ਸਿੰਘ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਕੀ ਚਾਹੁੰਦੇ ਹੋ। ਸਰਦਾਰ ਬਘੇਲ ਸਿੰਘ ਨੂੰ ਬੁਲਾਇਆ ਗਿਆ। ਉਹਨਾਂ ਨੇ ਕਿਹਾ ਕਿ ਅਸੀਂ ਰਾਜ ਨਹੀਂ ਚਾਹੁੰਦੇ, ਅਸੀਂ ਦਿੱਲੀ ਦੇ ਤਖ਼ਤ 'ਤੇ ਆਣ ਬੈਠੇ ਹਾਂ, ਇਸ ਤਖ਼ਤ 'ਤੇ ਬੈਠਣ ਲਈ ਨਹੀਂ, ਸਿਰਫ ਤੁਹਾਨੂੰ ਦਿਖਾਉਣ ਲਈ ਕਿ ਜੇ ਅਸੀਂ ਚਾਹੀਏ ਤਾਂ ਅਸੀਂ ਬੈਠ ਸਕਦੇ ਹਾਂ ਅਤੇ ਬੈਠੇ ਹਾਂ, ਪਰ ਸਾਨੂੰ ਇਹ ਦੁਨੀਆ ਦੇ ਰਾਜ ਨਹੀਂ ਚਾਹੀਦੇ। ਕਹਿਣ ਲੱਗੇ, ਫਿਰ ਕੀ ਚਾਹੀਦਾ ਹੈ? ਚਾਹੀਦਾ ਹੈ ਕਿ ਤੁਸੀਂ ਜੋ ਜ਼ੁਲਮ ਅਤੇ ਅਨਿਆਂ ਕਰਦੇ ਉਹ ਛੱਡ ਦਿਓ। ਇਹ ਤੁਹਾਨੂੰ ਸੁਨੇਹਾ ਦੇਣ ਆਏ ਹਾਂ ਔਰ ਇਸ ਸੁਨੇਹਾ ਦੇਣ ਵਿੱਚ ਜਿੰਨਾ ਸਾਡਾ ਖਰਚ ਹੋਇਆ ਹੈ ਉਹ ਖਰਚ ਸਾਨੂੰ ਦਿੱਤਾ ਜਾਵੇ, ਜੋ ਫੌਜਾਂ ਦੇ ਆਉਣ ਜਾਣ ਦਾ ਖਰਚ और दिल्ली विच जिथे जिथे महाराज जी होर दे चरण पै ओ जगह साढ़े हवाले कीतियां जान तां कि असीं उत्थे गुरद्वारा साहब बना सकीए। तीन शर्तां, ये तीन शर्तां साडियां पूरियां हो जान ते असीं वापस चले जावांगे। पहली शर्त कि जुल्म ते न्याय करना छड्डो, दूसरी कि जो तुहानूं ये सनाह देण विच साडा खर्च होया वो सानूं दिओ, तीसरी कि जिथे जिथे महाराज जी उन्हां दे चरण पै वो जगह साडे हवाले। बादशाह ने कहा कि प्रवान है। 3 लाख रुपया बादशाह ने हवाले किया सिख सरदारां दे। उस जमाने का 3 लाख अज दे 3 अरब रुपए के बराबर तो भी ज़्यादा होना। उदों मुगल जो हिंदुस्तानी लड़कियां लड़कियां नूं लै जाया करते सन ईरान विच, तो उत्थे बाज़ारां विच मंडी लगती सी, आदमी वेचे जाते सन और मुल हुंदा सी टका, अद्धा पैसा। सो एक 64 पैसे हुंदे सन 1 रुपए विच, 16 आने 64 पैसे, 128 आदमी 1 रुपए नाल खरीदे जा सकते सन, इन्नी कीमत सी। और 3 लाख रुपया उन्होंने हाजिर किया और ये कहा कि जिन्ना चिर तुसी इत्थे रहो, गुरुद्वारे बनाओ, उन्ना चिर तुसी सारे दिल्ली शहर दी जो पुलिस का महकमा है वो सरदार बघेल सिंह दे थल्ले होएगा, ताँ के कोई अड़चन न पा सके गुरुद्वारा साहब बनाने विच। और जिन्नी चुंगी वसूल हो दिल्ली विच बाहरों आने वाले दी, वो सारी दी सारी खालसे नूं दित्ती जाएगी। सब तो पहला तो उन्होंने कहा कि तुहानू फौजां रखने की कोई लोड़ नहीं, तो असी खुद जिम्मेवारी लेंदे हाँ, पुलिस तुहाडे हाथ विच है, तुसी फौजां नू वापस भेज दिओ क्योंकि इत्थे खर्चा। फिर सरदार बघेल सिंह ने 4000 जवानों की फौज दिल्ली रख के बाकी दी वापस भेज दिती। और इन्हें सिख सरदारा ने सब तो पहला उस जगह ते गुरुद्वारा साहब बनाए जिथे माता सुंदर कौर जी और माता साहब कौर जी रह सन दिल्ली आके, जद महाराज जी दखन नादेड़ विच चले जाते। फिर उस तो बाद गुरुद्वारा बंगला साहिब जिथे 8वें पातशाह जी साहिब श्री गुरु हरकृष्ण जी महाराज होर ने चोला त्यागिया सी, उस तो बाद जमुना दे कंडे ते वो जगह जिथे 8वें पातशाह जी माता सुंदर कौर जी और उन्हां दे संस्कार किए गए सन जिथे पावन देइयां दे, वो उत्थे गुरुद्वारा साहिब बनाए। फिर उस तो बाद गुरुद्वारा रकाबगंज लखी शाह दा जिहड़ा घर सी और जिथे उसने नामे पातशाह जी दा पावन जिसम गड्डे विच लै के कर लै गया सी और अग सारे कार और गड्डे नूं अग अग्नि दित्ती सी, वो गुरुद्वारा साहब बनाए। फिर पता करन लगे कि नामे पातशाह जी हुरन दी जिथे शहीदी हुई उस जगह दा कोतवाली दा पता सी। उन्होंने बुजुर्ग लोग सन जो शहर दे उन्होंने पूछया कि किसी ने हादसा देखिया होवे। एक बहुत बुजुर्ग औरत कहन लगी कि मैं अखीं देखिया है, मेरा घर वाला माशकी हुंदा सी जो पानी दी मशक भर के ते शहर विच फिरदा हुंदा सी, उसकी नौकरी सी। ते कोतवाली दे नाल जिहड़ा मस्जिद है, मस्जिद दे कोल बोर्ड है, उस बोर्ड दे कोल एक घटना हुई सी। मैं भी उत्थे सा, मेरा घर वाला भी उत्थे सी। फिर सरदारा ने उत्थे कुछ जगह ते थड़ा बना दिता, नाल मस्जिद सी, उसनू मुसलमान हाथ नहीं लाउन देंदे सन। फिर उन्होंने वजीरे आजम नू बुला के कहा कि तुसा वादा कीता है। फिर उन्होंने कुछ जगह दिती जिदे विच महाराज जी होरां दा प्रकाश किया गया, बारह दरी बना के। फिर जो 1857 का गदर होया हिंदुस्तान विच, आजादी की जंग 1857, उस वेले सिखां ने अंग्रेजां दा साथ दिता। बाकी सारा हिंदुस्तान अंग्रेजां नू कढ़न विच उठ खलोता, सिर्फ एक पंजाब सी जिसने अंग्रेजां दा साथ दिता, जिस करके वो आज़ादी दी जंग फेल हो गई। और अंग्रेजां दे अंदर बहुत कदर सी कि सिखां दा करके होया। जींद रियासत दा राजा सरूप सिंह, उन्होंने अंग्रेजां कोलों मस्जिद वाली जगह ले ली, मस्जिद टवा के खुली जगह बना के गुरुद्वारा साहब बनाया। पहले सिर्फ बारह दरी सी। मुसलमानों ने कलकत्ते, उदों अंग्रेजों की राजधानी कलकत्ता होंदी सी, मुसलमानों ने कलकत्ते अपील करके वो मस्जिद फिर बना ली। पर फिर जींद दे राजे सरदार सरूप सिंह दे लड़के सरदार रघुबीर सिंह जदों राजा बनया, उसने फिर वलैत विच आ के अंग्रेजों कोलों ये मंजूरी लैके फिर वो जगह होर वड्डी करके तो उत्थे गुरुद्वारा साहब बने। 7-8 साल लग गए ये गुरुद्वारा साहिबां दी उसारी नूं। 1799-90 विच ये शुरू होया ते 97-98 तक सिख सरदार उत्थे रहे। आन लगे ते बघेल सिंह नूं, जदों गुरुद्वारा साहब बन गए ते बघेल सिंह ने बादशाह नूं कहा कि असीं हुण पंजाब चलते हाँ। वो कहन लगा कि एक गल पूछनी चाहुंदा हाँ। कहिंदे दसो। कहन लगा कि सारा हिंदुस्तान सिखां दा लोहा मनदा है, किसी दे अंदर कोई शक नहीं है। अज तुसी दिल्ली दा तख्त संभाल सकते हो, सानू ज्ञान है इस गल दा, पर तुसी हमेशा ही वक्रे वक्रे जत्थे बनाई फिर दे, आपो अपने जत्थे ते आपस विच भी लड़दे पिटदे रहिंदे हो, इदां क्यों हुंदा है? सरदार बघेल सिंह हस के कहिंदा कि ਰਾਜੇ ਜਿਹੜੇ ਹੁੰਦੇ ਉਹ ਇਕੱਲੇ ਇਕੱਲੇ ਹੀ ਹੁੰਦੇ, ਇਹ ਸਾਰੇ ਸਿੱਖ ਜਿਹੜੇ ਸਾਰੇ ਰਾਜੇ ਆ, ਸਾਰੇ ਰਾਜੇ ਅਤੇ ਸਾਰਿਆਂ ਦਾ ਆਪੋ ਆਪਣੇ ਰਾਜ ਹੁੰਦਾ, ਉਹ ਥੋੜ੍ਹਾ ਬਹੁਤਾ ਇੱਕ ਦੂਜੇ ਨਾਲ, ਪਰ ਜਦੋਂ ਬਾਹਰੋਂ ਸਾਨੂੰ ਕੋਈ ਹਮਲਾ ਕਰੇ ਤਾਂ ਅਸੀਂ ਸਾਰੇ ਇਕੱਠੇ ਹੁੰਦੇ। ਉਹ ਕਹਿੰਦੇ ਕਿ ਸਾਡਾ ਸੁਭਾਅ ਇਸ ਤਰ੍ਹਾਂ ਸੀ, ਸਾਡਾ ਸੁਭਾਅ ਰਾਜਿਆਂ ਵਾਲਾ, ਹਰ ਇੱਕ ਰਾਜੇ ਦਾ ਆਪੋ ਆਪਣਾ ਰਾਜ ਹੁੰਦਾ। ਇਹ ਸੁਣ ਕੇ ਬਾਦਸ਼ਾਹ ਬਹੁਤ ਹੈਰਾਨ ਹੋਇਆ ਕਿ ਕੌਮ ਕਿਸ ਤਰ੍ਹਾਂ ਦੀ। ਉਸਨੇ ਇੱਕ ਕਾਫੀ ਵੱਡੀ ਸੋਨੇ ਦੀ ਜੰਜੀਰੀ, ਇੱਕ ਜਿਹੜਾ ਉਹਦੇ ਕੋਲ ਬਹੁਤ ਹੀ ਕੀਮਤੀ ਹਾਥੀ ਸੀ, ਉਹ 5 ਘੋੜੇ ਅਤੇ ਹੋਰ ਬਹੁਤ ਕੀਮਤੀ ਤੋਹਫੇ ਔਰ ਸਰੋਪਾ ਦੇ ਕੇ, ਔਰ ਨਾਲ 5,000 ਰੁਪਇਆ ਸਰਦਾਰ ਬਘੇਲ ਸਿੰਘ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਕਿ ਇਹਦੀ ਦੇਖ ਕਰੋ। ਸੋ ਦਿੱਲੀ ਦਾ ਤਖ਼ਤ ਚੁੱਕਿਆ। ਇਹ ਵੀ ਜੋ ਕੁਛ ਹੋਇਆ ਕਿ ਸਿੰਘ ਚਾਹੁੰਦੇ ਤੇ, ਪਰ ਇਹਨਾਂ ਦਾ ਦੁਨਿਆਵੀ ਪਾਤਸ਼ਾਹੀਆਂ ਅਤੇ ਅੱਗੇ ਪਿੱਛੇ ਮਾਰ। ਜਦੋਂ ਮਹਾਰਾਜ ਜੀ ਕਹਿੰਦੇ ਆਪਾਂ ਨੂੰ ਅਸਲੀ ਪਾਤਸ਼ਾਹ ਬਣਾਉਂਦੇ, ਨਾਨਕ ਨਾਮ ਰੱਤੇ ਦੁਨਿਆਵੀ ਪਾਤਸ਼ਾਹੀਆਂ ਵੀ, ਜੋ ਮਹਾਰਾਜ ਜੀ ਹੋਰਾਂ 2 ਸ੍ਰੀ ਸਾਹਿਬਾਂ ਪਹਿਨੀਆਂ, ਦੁਨਿਆਵੀ ਪਾਤਸ਼ਾਹੀ ਵੀ ਅਤੇ ਦਰਗਾਹੀ ਪਾਤਸ਼ਾਹੀ। ਫਿਰ ਉਸ ਤੋਂ ਬਾਅਦ ਸਰਦਾਰ ਬਘੇਲ ਸਿੰਘ ਸ਼ਲੋਦੀ, ਜੋ ਕਰੋੜੀਆ ਮਿਸਲ ਦੀ ਰਾਜਧਾਨੀ ਸੀ, ਉੱਥੇ ਆ ਕੇ ਰਹੇ ਥੋੜ੍ਹੀ ਦੇਰ, ਔਰ ਫਿਰ 1800 ਵਿੱਚ ਅੰਮ੍ਰਿਤਸਰ ਸਾਹਿਬ ਆ ਗਏ। ਉਹਨਾਂ ਦਾ ਪੁਰਾਣਾ ਪਿੰਡ ਅੰਮ੍ਰਿਤਸਰ ਵਿੱਚ ਚੁਬਾਲ ਸੀ, ਅਤੇ ਫਿਰ 1802 ਵਿੱਚ ਅੰਮ੍ਰਿਤਸਰ ਵਿੱਚ ਹੀ ਅਕਾਲ ਚਲਾਣਾ ਕੀਤਾ ਜੀ। ਖਾਲਸੇ ਦੀਆਂ 12 ਮਿਸਲਾਂ ਵਿੱਚੋਂ ਇੱਕ ਮਿਸਲ ਦਾ ਨਾਂ ਸੀ ਸ਼ਹੀਦਾਂ ਦੀ ਮਿਸਲ। ਇਹ ਮਿਸਲ ਬਾਬਾ ਦੀਪ ਸਿੰਘ ਜੀ ਤੋਂ ਸ਼ੁਰੂ ਹੋਈ। ਬਾਬਾ ਦੀਪ ਸਿੰਘ ਜੀ ਦਾ ਪਿੰਡ ਅੰਮ੍ਰਿਤਸਰ ਵਿੱਚ ਪੋਹੂ ਪਿੰਡ ਨਾਂ ਦਾ ਹੈ। ਸਰਦਾਰ ਬੁੱਢਾ ਸਿੰਘ ਜੀ ਅਤੇ ਸਰਦਾਰ ਦੀਪ ਸਿੰਘ ਜੀ ਹੋਰ ਸਿੰਘਾਂ ਦੇ ਨਾਲ ਮਹਾਰਾਜ ਜੀ ਹੋਰਾਂ ਦੇ ਪਾਸ ਅਨੰਦਪੁਰ ਸਾਹਿਬ ਰਹੇ, 10ਵੇਂ ਪਾਤਸ਼ਾਹ ਜੀ ਦੇ ਪਾਸ। ਫਿਰ ਜਦੋਂ ਦਮਦਮਾ ਸਾਹਿਬ ਮਹਾਰਾਜ ਜੀ ਆਏ ਤੇ ਇਹ ਦੋਵੇਂ ਸਿੰਘ ਉਹਨਾਂ ਦੇ ਨਾਲ ਸਨ। ਬਾਬਾ ਦੀਪ ਸਿੰਘ ਜੀ ਹੋਰਾਂ ਦੇ ਹੱਥੋਂ 10ਵੇਂ ਪਾਤਸ਼ਾਹ ਜੀ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾਈ। ਫਿਰ ਮਹਾਰਾਜ ਜੀ ਜਦੋਂ ਦੱਖਣ ਨੂੰ ਚਲੇ ਗਏ ਨਾਦੇੜ ਹਜ਼ੂਰ ਸਾਹਿਬ, ਤੇ ਇਹ ਦੋਵੇਂ ਸਿੰਘ ਪਿੱਛੇ ਦਮਦਮਾ ਸਾਹਿਬ ਹੀ ਰਹੇ। ਬਾਬਾ ਦੀਪ ਸਿੰਘ ਜੀ ਨੇ ਉੱਥੇ ਖੂਹ ਲਵਾਇਆ, ਬਾਬਾ ਬੁੱਢਾ ਸਿੰਘ ਜੀ ਦੇ ਹੱਥਾਂ ਦੀਆਂ ਲੱਗੀਆਂ ਹੋਈਆਂ ਬੇਰੀਆਂ ਦੇ ਦਰਖਤ ਅੱਜ ਵੀ ਉਸੇ ਤਰ੍ਹਾਂ ਹਰੇ ਭਰੇ ਹਨ। 1707 ਵਿੱਚ ਜਦੋਂ 10ਵੇਂ ਪਾਤਸ਼ਾਹ ਜੀ ਹੋਰਾਂ ਨੇ ਹਜ਼ੂਰ ਸਾਹਿਬ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ, ਜਿਨ੍ਹਾਂ ਨੇ ਜ਼ੁਲਮ ਕਮਾਏ ਸਨ ਉਹਨਾਂ ਨੂੰ ਸਜ਼ਾ ਦੇਣ ਲਈ, ਤਾਂ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਨਾਲ ਹੋ ਕੇ ਸਦੌਰਾ ਸਡੌਰਾ ਸਹਾਰਨਪੁਰ ਇਹ ਸਾਰੇ ਇਲਾਕਿਆਂ ਵਿੱਚ ਬਾਬਾ ਬੰਦਾ ਸਿੰਘ ਜੀ ਦੇ ਨਾਲ ਲੜੇ ਬਹੁਤ ਸੂਰਮਗਤੀ ਨਾਲ। 1726 ਵਿੱਚ ਬਾਬਾ ਦੀਪ ਸਿੰਘ ਜੀ ਹੋਰਾਂ ਨੇ ਜਿਹੜੀ ਬੀੜ ਦਸਵੇਂ ਪਾਤਸ਼ਾਹ ਜੀ ਹੋਰਾਂ ਤਿਆਰ ਕਰਵਾਈ ਸੀ ਦਮਦਮਾ ਸਾਹਿਬ, ਬਾਬਾ ਦੀਪ ਸਿੰਘ ਜੀ ਨੇ ਉਸ 'ਤੇ 4 ਉਤਾਰੇ ਕੀਤੇ ਅਤੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਭੇਜੇ, ਇੱਕ ਸ੍ਰੀ ਪਟਨਾ ਸਾਹਿਬ, ਇੱਕ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਇੱਕ ਤਖ਼ਤ ਸ੍ਰੀ ਦਮਦਮਾ ਸਾਹਿਬ। ਔਰ ਜਿਹੜੀ ਬੀੜ ਦਸਵੇਂ ਪਾਤਸ਼ਾਹ ਜੀ ਹੋਰਾਂ ਨੇ ਆਪ ਤਿਆਰ ਕਰਵਾਈ ਸੀ ਉਹ ਖਾਲਸਾ ਜੀ ਦੇ ਲਸ਼ਕਰ ਦੇ ਨਾਲ ਰਹਿੰਦੀ ਸੀ। ਜਦੋਂ ਵੀ ਸਿੱਖ ਫੌਜਾਂ 'ਚ ਚੜ੍ਹਾਈ ਕਰਦੀਆਂ ਸਨ ਤਾਂ ਉਸ ਰੂਪ ਮਹਾਰਾਜ ਜੀ ਦਾ ਖਾਲਸੇ ਦੇ ਲਸ਼ਕਰ ਦੇ ਨਾਲ ਹੁੰਦਾ ਸੀ। ਵੱਡੇ ਘੱਲੂਘਾਰੇ ਵਿੱਚ ਕੁੱਪਰ ਹੀੜਾ ਜਿਹਦੇ ਆਪਾਂ ਜਿਸ ਅਸਥਾਨ ਦੇ ਦਰਸ਼ਨ ਕੀਤੇ ਸਨ ਉਸ ਘੱਲੂਘਾਰੇ ਵਿੱਚ ਉਸ ਰੂਪ ਅਬਦਾਲੀਆਂ ਦੇ ਹੱਥ ਵਿੱਚ ਆ ਗਿਆ ਅਤੇ ਉਸ ਰੂਪ ਕਾਬਲ ਲੈ ਗਏ। 1760 ਵਿੱਚ ਬਾਬਾ ਦੀਪ ਸਿੰਘ ਜੀ 6 ਮਹੀਨੇ ਕਰਤਾਰਪੁਰ ਸਾਹਿਬ ਰਹਿ ਔਰ ਜਿਹੜੀ ਬੀੜ ਪੰਜਵੇਂ ਪਾਤਸ਼ਾਹ ਜੀ ਹੋਰਾਂ ਨੇ ਤਿਆਰ ਕਰਵਾਈ ਸੀ ਉਹ ਕਰਤਾਰਪੁਰ ਸਾਹਿਬ ਵਿੱਚ ਹੈ ਅਤੇ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਵਾਲੀ ਬੀੜ ਨੂੰ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਨਾਲ ਸੋਧਿਆ। ਕਰਤਾਰਪੁਰ ਜੱਸਾ ਸਿੰਘ ਆਹਲੂਵਾਲੀਆ ਦੀ ਰਿਆਸਤ ਵਿੱਚ ਪੈਂਦਾ ਸੀ। ਇਸ ਰਿਆਸਤ ਦੀ ਰਾਜਧਾਨੀ ਕਪੂਰਥਲਾ ਸੀ ਅਤੇ ਬਾਬਾ ਦੀਪ ਉਹਨਾਂ ਨੇ ਲੰਗਰ ਲਵਾਏ ਹੋਏ ਸਨ ਆਹਲੂਵਾਲੀਆ ਸਰਦਾਰ ਨੇ ਅਤੇ ਬਾਬਾ ਜੀ ਦੀਪ ਸਿੰਘ ਜੀ ਪ੍ਰਸ਼ਾਦਾ ਰੋਜ਼ ਉਸ ਲੰਗਰ ਵਿੱਚੋਂ ਛਕਦੇ ਸਨ। ਅਗਲੇ ਸਾਲ ਜਦੋਂ 1761 ਵਿੱਚ ਅਬਦਾਲੀਆਂ ਨੇ ਹਰਿਮੰਦਰ ਸਾਹਿਬ ਦੀ ਨਾਲ ਬਦਸਲੂਕੀ ਕਰਨੀ ਸ਼ੁਰੂ ਕੀਤੀ ਉਸ ਵੇਲੇ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਸਨ। ਇਹ ਖਬਰ ਸੁਣ ਕੇ ਉਸੇ ਵੇਲੇ ਉੱਥੋਂ ਤੁਰ ਪਏ ਔਰ ਰਸਤੇ ਵਿੱਚ ਕਈ ਜਗ੍ਹਾ 'ਤੇ ਖਾਲਸਿਆਂ ਦੇ ਲਸ਼ਕਰ ਸਨ ਜਥੇ। ਉਹ ਸਾਰੇ ਜਥੇ ਜਿਉਂ ਜਿਉਂ ਪਤਾ ਲੱਗਦਾ ਨਾਲ ਹੁੰਦੇ ਜਾਂਦੇ। 500 ਘੋੜ ਸਵਾਰਾਂ ਦਾ ਜਥਾ ਬਣ ਗਿਆ। ਜਦੋਂ ਅਬਦਾਲੀਆਂ ਨੂੰ ਪਤਾ ਲੱਗਾ ਕਿ ਖਾਲਸਾ ਫੌਜ ਆ ਰਹੀ ਹੈ ਉਹ ਅੰਮ੍ਰਿਤਸਰ ਤੋਂ ਬਾਹਰ ਆ ਕੇ ਬਹੁਤ ਵੱਡੀ ਸੈਨਾ ਲੈ ਕੇ ਖੜ੍ਹੇ ਹੋ ਗਏ। ਬਹੁਤ ਘਮਸਾਨ ਦਾ ਯੁੱਧ ਹੋਇਆ। ਦੱਸਦੇ ਕਿ 12 ਕਿਲੋਮੀਟਰ 12 ਕਿਲੋਮੀਟਰ ਵਿੱਚ ਲਾਸ਼ ਤੇ ਲਾਸ਼ ਚੜੀ ਹੋਈ ਸੀ। ਬਾਬਾ ਦੀਪ ਸਿੰਘ ਜੀ ਜੋ ਰਾਮਸਰ ਤੀਰਥ ਹੈ ਉੱਥੇ ਸ਼ਹੀਦ ਹੋ ਗਏ, ਪਰ ਖਾਲਸਾ ਹਰਿਮੰਦਰ ਸਾਹਿਬ ਪਹੁੰਚਿਆ ਔਰ ਅਬਦਾਲੀ ਦੌੜ ਗਏ। ਸਮਾਂ ਪਾ ਕੇ ਫਿਰ 1761 ਤੋਂ ਲੈ ਕੇ 3-4 ਹੋਰ ਸਰਦਾਰ ਬਦਲੇ, ਫਿਰ 1797 ਵਿੱਚ ਜੋ ਇਸ ਮਿਸਲ ਦਾ ਸਰਦਾਰ ਬਣਿਆ ਉਹਨਾਂ ਦਾ ਨਾਂ ਸੀ ਸਰਦਾਰ ਗੁਲਾਬ ਸਿੰਘ। ਉਹਨਾਂ ਦੀ ਸੁਰਤੀ ਇੱਧਰ ਉੱਧਰ ਹੀ ਰਹਿੰਦੀ ਸੀ ਔਰ ਉਹ ਇਸ ਮਿਸਲ ਨੂੰ ਸੰਭਾਲ ਨਾ ਸਕੇ। ਜਿਹੜੀਆਂ ਮਿਸਲਾਂ ਜਿਹੜੇ ਇਲਾਕੇ ਇਸ ਮਿਸਲ ਨੂੰ ਮਾਮਲਾ ਦਿੰਦੇ ਸਨ ਉਹਨਾਂ ਵੀ ਬੰਦ ਕਰ ਦਿੱਤਾ। ਜਦੋਂ 1800 ਵਿੱਚ, ਕੱਲ੍ਹ ਆਪਾਂ ਦੇਖਿਆ ਸੀ ਕਿ ਜਦੋਂ 1897 ਵਿੱਚ ਸਰਦਾਰ ਬਘੇਲ ਸਿੰਘ ਜੀ ਅੰਮ੍ਰਿਤਸਰ ਆਏ ਅਤੇ ਉਹਨਾਂ ਆ ਕੇ ਇਸ ਮਿਸਲ ਦਾ ਇਹ ਹਾਲ ਦੇਖਿਆ ਅਤੇ ਉਹਨਾਂ ਆਪ ਇਸ ਮਿਸਲ ਦੇ ਇਲਾਕੇ ਨੂੰ ਸੰਭਾਲਣਾ ਸ਼ੁਰੂ ਕੀਤਾ, ਪਰ 1802 ਵਿੱਚ ਉਹ ਪੂਰੇ ਹੋ ਗਏ। ਫਿਰ ਸਰਦਾਰ ਗੁਲਾਬ ਸਿੰਘ ਨੇ 1804 ਵਿੱਚ ਅੰਗਰੇਜ਼ਾਂ ਪਾਸ ਬੇਨਤੀ ਕੀਤੀ ਕਿ ਮੈਂ ਤੁਹਾਡੀ ਸ਼ਰਨ ਵਿੱਚ ਆਉਣਾ ਚਾਹੁੰਦਾ। ਇਹ ਅੰਗਰੇਜ਼ਾਂ ਦੀ ਸ਼ਰਨ ਵਿੱਚ ਚਲੇ ਗਿਆ। ਸੋ ਇਸ ਤਰ੍ਹਾਂ ਇਹ ਮਿਸਲ ਖਤਮ ਹੋ ਗਈ। ਬਾਕੀ ਮਿਸਲਾਂ ਰਹੀਆਂ ਬਾਅਦ ਵਿੱਚ ਜੀ। 12 ਮਿਸਲਾਂ ਵਿੱਚੋਂ ਇੱਕ ਮਿਸਲ ਦਾ ਨਾਂ ਸੀ ਫੈਜ਼ਲਪੁਰੀਆ ਸਰਦਾਰਾਂ ਦੀ ਮਿਸਲ। ਫੈਜ਼ਲਪੁਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ। ਉਸ ਪਿੰਡ ਵਿੱਚ ਇੱਕ ਸਰਦਾਰ ਕਪੂਰ ਸਿੰਘ ਵਿਰਕ ਨਾਂ ਦੇ ਜ਼ਿਮੀਂਦਾਰ ਸਨ। 1726 ਵਿੱਚ ਇਹਨਾਂ ਨੇ ਦੇਖਿਆ ਕਿ ਮੁਗਲ ਹਿੰਦੂਆਂ ਸਿੱਖਾਂ 'ਤੇ ਬਹੁਤ ਅੱਤਿਆਚਾਰ ਕਰ ਰਹੇ। ਇਹ ਕਹਾਣੀ ਸਿਰਫ ਸਿੱਖਾਂ ਦੀ ਹੈ, ਪਰ ਉਹ ਅੱਤਿਆਚਾਰ ਹਿੰਦੂਆਂ 'ਤੇ ਸਭ ਤੋਂ ਜ਼ਿਆਦਾ ਕਰਦੇ ਸਨ। ਉਹਨਾਂ ਨੇ ਮੰਦਰ ਢਾ ਦਿੱਤੇ ਸਨ, ਹਿੰਦੂ ਹੋਣ ਦਾ ਟੈਕਸ ਦੇਣਾ ਪੈਂਦਾ ਸੀ, ਸਕੂਲ ਬੰਦ ਕਰ ਦਿੱਤੇ ਔਰ ਬਹੁਤ ਹਿੰਦੂਆਂ ਪਰਿਵਾਰਾਂ ਦੀਆਂ ਜਵਾਨ ਬੱਚੇ ਜ਼ਬਰਦਸਤੀ ਮੁਸਲਮਾਨ ਮੁਲਕਾਂ ਵਿੱਚ ਲੈ ਜਾਂਦੇ ਸੀ। ਪਰ ਉਹ ਅੱਗੋਂ ਕੁਛ ਕਹਿੰਦੇ ਨਹੀਂ ਸੀ, ਇਸ ਕਰਕੇ ਉਹ ਕੋਈ ਕਹਾਣੀ ਨਹੀਂ ਉੱਥੇ। ਕਹਾਣੀ ਸਾਰੀ ਇੱਥੇ ਦੀ। ਇਹਨਾਂ ਨੇ ਆਪਣੇ ਪਿੰਡ ਦੇ ਹੋਰ ਲੜਕਿਆਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਗਏ ਅਤੇ ਉੱਥੇ ਅੰਮ੍ਰਿਤਪਾਨ ਕੀਤਾ ਔਰ ਆਪਣਾ ਜਥਾ ਬਣਾ ਕੇ ਪਹਿਲਾਂ ਆਪਣੇ ਪਿੰਡ ਦੇ ਆਲੇ ਦੁਆਲੇ ਦੇ ਮੁਗਲ ਹਾਕਮਾਂ ਨੂੰ ਸੋਧਿਆ। ਇਹ ਬਹੁਤ ਹੀ ਨਿਮਰ ਸੁਭਾਅ ਦੇ ਔਰ ਬੇਹੱਦ ਸਿਆਣੇ ਔਰ ਦੂਰ ਅੰਦੇਸ਼ੀ ਸਨ। ਫੌਜ ਦੇ ਪੱਖੋਂ ਔਰ ਇਲਾਕੇ ਦੇ ਪੱਖੋਂ ਇਹਨਾਂ ਕੋਲ ਸਿਰਫ 3000 ਘੋੜ ਸਵਾਰ ਹੁੰਦੇ ਸਨ ਅਤੇ ਇਲਾਕਾ ਵੀ ਛੋਟਾ ਹੀ, ਸਤਲੁਜ ਦਰਿਆ ਦੇ ਦੋਹੀਂ ਪਾਸੇ ਛੇਕ ਲੱਖ ਸਾਲਾਨਾ ਆਮਦਨ ਵਾਲੇ ਇਲਾਕੇ 'ਤੇ ਕਬਜ਼ਾ ਸੀ। ਇਸ ਪੱਖੋਂ ਇਹ ਮਿਸਲ ਹਲਕੀ ਸੀ, ਪਰ ਦੂਸਰੇ ਪਾਸਿਓਂ ਸਭ ਤੋਂ ਭਾਰੀ। ਸਿੱਖੀ ਦਾ ਪ੍ਰਚਾਰ ਔਰ ਗੁਰਬਾਣੀ ਨਾਲ ਪਰਮਾਤਮਾ ਦਾ ਮੈਸੇਜ ਦੇਣਾ, ਇਹਨਾਂ ਨੇ ਇਹ ਬਹੁਤ ਕੰਮ ਕੀਤਾ। ਇਸ ਕਰਕੇ ਸਾਰੀਆਂ ਮਿਸਲਾਂ ਵਿੱਚ ਇਹਨਾਂ ਦਾ ਸਭ ਤੋਂ ਜ਼ਿਆਦਾ ਸਤਿਕਾਰ ਸੀ ਔਰ ਹਰ ਕੋਈ ਇਹਨਾਂ ਨੂੰ ਬੇਹੱਦ ਅਦਬ ਅਤੇ ਸਤਿਕਾਰ ਦੀ ਨਿਗਾਹ ਨਾਲ ਦੇਖਦਾ। ਇਹਨਾਂ ਦੇ ਹੱਥੋਂ ਅੰਮ੍ਰਿਤ ਛਕਣਾ ਵੱਡੇ ਭਾਗ ਸਮਝੇ ਜਾਂਦੇ ਸਨ। ਪਟਿਆਲੇ ਦਾ ਰਾਜਾ ਆਲਾ ਸਿੰਘ ਜੀ, ਉਸਨੇ ਵੀ ਇਹਨਾਂ ਦੇ ਇਹਨਾਂ ਪਾਸੋਂ ਅੰਮ੍ਰਿਤ ਛਕਿਆ ਅਤੇ ਇਹ ਜਿੱਥੇ ਰਹਿੰਦੇ ਸਨ ਇਹਨਾਂ ਦੇ ਪਿੰਡ, ਉੱਥੇ ਖੂਹੀ ਲਵਾ ਕੇ ਦਿੱਤੀ। ਔਰ ਇਹਨਾਂ ਦਾ ਇੰਨਾ ਸਤਿਕਾਰ ਸੀ ਕਿ ਆਪਣੇ ਪਿੰਡ ਜਦੋਂ ਗਰਮੀਆਂ ਵਿੱਚ ਇੱਕ ਦਰਖਤ ਦੇ ਥੱਲੇ ਬੈਠਦੇ ਹੁੰਦੇ ਸਨ ਔਰ ਲੋਕ ਉਸ ਦਰਖਤ ਦੇ ਥੱਲੇ ਬਾਅਦ ਵਿੱਚ ਜਾ ਕੇ ਸੁੱਖਣਾ ਸੁੱਖਦੇ ਅਤੇ ਪ੍ਰਸ਼ਾਦ ਵੰਡਦੇ ਹੁੰਦੇ। 1740 ਵਿੱਚ ਦਿੱਲੀ ਦਰਬਾਰ ਦੀ ਸਲਾਹ ਨਾਲ ਲਾਹੌਰ ਦੇ ਸੂਬੇ ਨੇ ਸਿੱਖਾਂ ਨੂੰ ਆਪਣੇ ਲਾਗੇ ਲਿਆਉਣਾ ਚਾਹਿਆ, ਕਿਉਂਕਿ ਵਿਰੋਧ ਤਾਂ ਕਰਦੇ ਸਨ। ਜੇ ਸਿੱਖ ਵਿਰੋਧ ਨਾ ਕਰਦੇ ਤਾਂ ਸਾਰੇ ਹਿੰਦੁਸਤਾਨ ਵਿੱਚ ਉਹਨਾਂ ਲਈ ਕੋਈ ਪ੍ਰੋਬਲਮ ਨਹੀਂ ਸੀ, ਮਨਮਾਨੀਆਂ ਕਰਦੇ ਸਨ। ਅੰਮ੍ਰਿਤਸਰ ਸਾਹਿਬ ਖਾਲਸੇ ਦਾ ਇਕੱਠ ਹੋਇਆ ਅਤੇ ਲਾਹੌਰ ਦੇ ਸੂਬੇ ਨੇ ਇੱਕ ਨਵਾਬ ਦਾ ਖਿਤਾਬ, 1 ਲੱਖ ਰੁਪਏ ਦੀ ਜਾਗੀਰ ਸਾਲਾਨਾ ਔਰ ਇੱਕ ਬਹੁਤ ਹੀ ਕੀਮਤੀ ਸ਼ਾਹੀ ਪੋਸ਼ਾਕ ਖਾਲਸੇ ਨੂੰ ਭੇਜੀ ਵਕੀਲ ਸ਼ੁਬੇਗ ਸਿੰਘ ਦੇ ਹੱਥੀ। ਉਹ ਸ਼ਾਹੀ ਪੋਸ਼ਾਕ ਭੇਜਣ ਦਾ ਇਸ਼ਾਰਾ ਸੀ ਕਿ ਅਸੀਂ ਸਿੱਖਾਂ ਨੂੰ ਬਾਦਸ਼ਾਹ ਮੰਨਦੇ ਹਾਂ ਅਤੇ ਬਾਦਸ਼ਾਹ ਦੀਆਂ ਜ਼ਗੀਰਾਂ ਹੁੰਦੀਆਂ ਜ਼ਗੀਰਾਂ। ਪਰ ਖਾਲਸੇ ਨੇ ਪ੍ਰਵਾਨ ਨਾ ਕਰਨ, ਆਪਸ ਵਿੱਚ ਬਹੁਤ ਸਲਾਹਾਂ ਹੋਈਆਂ, ਫਿਰ ਅੰਤ ਵਿੱਚ ਇਹੀ ਫੈਸਲਾ ਹੋਇਆ ਕਿ ਉਸਨੇ ਮਾੜੀ ਨੀਅਤ ਨਾਲ ਨਹੀਂ ਭੇਜੀ, ਇਸ ਲਈ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਫਿਰ ਸਾਰੇ ਸਰਦਾਰਾਂ ਵਿੱਚੋਂ ਉਹ ਨਵਾਬ ਦਾ ਖਿਤਾਬ ਜੋ ਔਰ ਸ਼ਾਹੀ ਪੋਸ਼ਾਕ, ਉਹ ਪੰਥ ਨੇ ਸਰਦਾਰ ਕਪੂਰ ਸਿੰਘ ਨੂੰ ਭੇਟਾ ਕੀਤੀ। ਸਰਦਾਰ ਕਪੂਰ ਸਿੰਘ ਲੈਣ ਨਾ ਕਿ ਅਸੀਂ ਕਾਬਿਲ ਨਹੀਂ ਹਾਂ ਇਸ ਦੇ, ਪਰ ਪੰਥ ਨੇ ਜ਼ਬਰਦਸਤੀ ਉਹਨਾਂ ਦੀ ਝੋਲੀ ਪਾਈ। ਫਿਰ ਸਰਦਾਰ ਕਪੂਰ ਸਿੰਘ ਔਰ ਬੇਨਤੀ ਕੀਤੀ ਕਿ ਮੈਂ ਹਰ ਰੋਜ਼ ਘੋੜਿਆਂ ਦੀ ਲਿੱਧ ਹਾਂਜੀ ਕਿ ਹਰ ਰੋਜ਼ ਘੋੜਿਆਂ ਦੀ ਲਿੱਧ ਹਟਾਉਂਦਾ ਹਾਂ ਅਤੇ ਮੇਰੇ ਕੋਲੋਂ ਇਹ ਸੇਵਾ ਨਾ ਲਈ ਜਾਵੇ। ਇਸ ਤੋਂ ਬਾਅਦ 1760 ਵਿੱਚ ਜਦੋਂ ਮੁਸਲਮਾਨਾਂ ਨੇ ਫਿਰ ਬੇਹੱਦ ਅੱਤਿਆਚਾਰ ਕਰਨੇ ਸ਼ੁਰੂ ਕੀਤੇ, ਕਿਉਂਕਿ ਸਿੱਖਾਂ ਦੀ ਵਿਰੋਧਤਾ ਕਰਕੇ, ਸਰਦਾਰ ਕਪੂਰ ਸਿੰਘ ਜੀ ਨੇ, ਨਵਾਬ ਕਪੂਰ ਸਿੰਘ ਜੀ ਹੁਣ ਵੱਜਦੇ ਸਨ, ਸਾਰੇ ਖਾਲਸੇ ਨੂੰ ਅੰਮ੍ਰਿਤਸਰ ਸਾਹਿਬ ਬੁਲਾਇਆ ਅਤੇ ਇਹ ਮਿਸਲਾਂ ਦਾ ਖਿਆਲ ਖਾਲਸੇ ਨੂੰ ਦਿੱਤਾ ਕਿ ਆਪੋ ਆਪਣੇ ਇਲਾਕੇ ਸਿੱਖ ਸਰਦਾਰ ਸੰਭਾਲਣ ਅਤੇ ਮੁਗਲਾਂ ਨੂੰ ਲਈ ਕੋਈ ਰਾਹ ਨਾ ਛੱਡਿਆ ਜਾਵੇ। ਇੱਥੇ ਫਿਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਇਹਨਾਂ ਕੋਲੋਂ ਹੀ ਸ਼ਸਤਰ ਵਿੱਦਿਆ ਲਈ ਸੀ, ਸਰਦਾਰ ਕਪੂਰ ਸਿੰਘ ਜੀ ਹੋਰਾਂ ਕੋਲੋਂ ਇਹਨਾਂ ਦੇ ਸ਼ਾਗਿਰਦ ਸਨ। ਇਹਨਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਸਵੇਂ ਪਾਤਸ਼ਾਹ ਜੀ ਦੀ ਤਲਵਾਰ ਦਿੱਤੀ, ਜਿਹੜੀ ਕਿ ਉਹਨਾਂ ਨੂੰ ਮਾਤਾ ਸੁੰਦਰੀ ਜੀ ਹੋਰਾਂ ਪਾਸੋਂ ਬਖਸ਼ਿਸ਼ ਹੋਈ ਹੋਈ ਸੀ। ਇੱਥੋਂ ਮਿਸਲਾਂ ਦਾ ਆਰੰਭ ਹੋਇਆ। ਫਿਰ ਉਸੇ ਸਾਲ 1760 ਵਿੱਚ ਹੀ ਸਰਦਾਰ ਕਪੂਰ ਸਿੰਘ ਜੀ ਚਲਾਣਾ ਕਰ ਜਾਂਦੇ ਔਰ ਉਹਨਾਂ ਦਾ ਛੋਟਾ ਭਰਾ ਸਰਦਾਰ ਖੁਸ਼ਹਾਲ ਸਿੰਘ ਮਿਸਲ ਦਾ ਸਰਦਾਰ ਬਣਦਾ। ਉਹਨਾਂ ਵੀ ਉਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਇਸ ਮਿਸਲ ਨੇ ਬਹੁਤ ਕੀਤਾ। ਸਰਦਾਰ ਖੁਸ਼ਹਾਲ ਸਿੰਘ ਨੇ ਵੀ ਸਿੱਖੀ ਦਾ ਪ੍ਰਚਾਰ ਕੀਤਾ। ਫਿਰ ਸਰਦਾਰ ਖੁਸ਼ਹਾਲ ਸਿੰਘ 1795 ਵਿੱਚ ਪੂਰੇ ਹੋ ਗਏ। ਫਿਰ ਉਹਨਾਂ ਦਾ ਲੜਕਾ ਸਰਦਾਰ ਬੁੱਧ ਸਿੰਘ ਮਿਸਲ ਦਾ ਰਾਜਾ ਬਣਿਆ। ਪੰਜਵੇਂ ਪਾਤਸ਼ਾਹ ਜੀ ਹੋਰਾਂ ਨੇ ਜਦੋਂ ਤਰਨ ਤਾਰਨ ਸਾਹਿਬ ਵਸਾਉਣਾ ਸ਼ੁਰੂ ਕੀਤਾ ਅਤੇ ਤਲਾਅ ਦੀ ਖੁਦਾਈ ਕੀਤੀ ਔਰ ਤਲਾਅ ਨੂੰ ਪੱਕਿਆਂ ਕਰਨ ਲਈ ਉਹਨਾਂ ਨੇ ਆਵੇ ਪੱਠੇ ਛੋਟੇ ਛੋਟੇ ਲਾਏ ਇੱਟਾਂ ਪਕਾਉਣ ਲਈ। ਅਤੇ ਇੱਟਾਂ ਪੰਜਾਬ ਦਾ ਹਾਕਮ ਨੂਰਦੀਨ ਲੈ ਗਿਆ ਸੀ ਅਤੇ ਉਸਨੇ ਉਹਨਾਂ ਇੱਟਾਂ ਨਾਲ ਆਪਣੇ ਮਕਬਰੇ ਬਣਾ ਲਏ। ਪਰ ਮਹਾਰਾਜ ਜੀ ਹੋਰਾਂ ਵਚਨ ਕੀਤਾ ਸੀ ਕਿ ਉਹੀ ਇੱਟਾਂ ਆ ਕੇ ਸਰੋਵਰ ਨੂੰ ਲੱਗਣਗੀਆਂ। ਇਸ ਸਰਦਾਰ ਬੁੱਧ ਸਿੰਘ ਨੇ ਉਸ ਸੂਬੇ ਦੇ ਸਾਰੇ ਮਕਾਨ ਢਾ ਕੇ ਉਹੀ ਇੱਟਾਂ ਲਿਆ ਕੇ ਅਤੇ ਸ਼੍ਰੀ ਤਰਨ ਤਾਰਨ ਸਾਹਿਬ ਜੀ ਦੇ ਸਰੋਵਰ ਨੂੰ ਲਾਈਆਂ, ਪੱਕਾ ਕੀਤਾ। ਸਰਦਾਰ ਬੁੱਧ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਮਿਸਲ ਲਾਹੌਰ ਦਰਬਾਰ ਸਰਕਾਰ ਖਾਲਸਾ ਨਾਲ ਮਿਲ ਗਈ। ਇਹ ਮਿਸਲ ਫੈਜ਼ਲਪੁਰੀਆਂ ਦੀ ਮਿਸਲ ਵੱਜਦੀ ਸੀ, ਪਰ ਕਿਉਂਕਿ ਨਾਂ ਮੁਸਲਮਾਨਾਂ ਦਾ ਸੀ ਇਸ ਕਰਕੇ ਸਰਦਾਰ ਕਪੂਰ ਸਿੰਘ ਹੋਰਾਂ ਨੇ ਇਹਦਾ ਨਾਂ ਫੈਜ਼ਲਪੁਰ ਦਾ ਨਾਂ ਸਿੰਘਪੁਰ ਰੱਖ ਦਿੱਤਾ। ਸਿੰਘਪੁਰੀਆਂ ਦੀ ਮਿਸਲ